සත්නාම තනුවාකේ ගුරු සාකිබ හම මැලි තුම උජල කරතේ හම නිර්ගුණ තුන්දාතා හම මූරක තුම චතුරශයානේ තූ සර්බ කලාකා ඥාත මාදෝ හම ඇෂේ තූ ඇෂා මාදෝ හම ඇෂේ තූ ඇෂා හම පාපී තුම පාප ඛණ්ඩන නීකෝ ඨාකුර දේශා දණ්ඩෝත් බන්ධන අනික වාර සර්බ කලා සම්රථ ඩෝලන තේ රාඛෝ ප්‍රභු නානක දේ කර හත ඩෝලන තේ රාඛෝ ප්‍රභු නානක දේ කර හත සත්නාම තන වාහේ ගුරු සාහිබ ජියෝ එක ඕංකාර සතුගුර ප්‍රසාද රාග දේව ගන්ධාරී මහල්ලා නවා යහ මන නැකනා කයෝ කර සීක සිඛායි රහෝ අපනිසි දුර්මත තේ නාටර යහ මන නැක නා කයෝ කර සීක සිඛායි රහෝ අපනිසි දුර්මත තේ නා තර රහෝ මද මායා කෛ පයෝ බාවරෝ හර ජස නැ උච්චරෑ කාර පර පංච ජගත කෝ ඩහ කෛ අපනෝ උදර පරෑ සුවාන පූච් ජෝ හොය නා සුදෝ කයෝ නකාන් තර කහෝ නානක පජ රාම නාම නෙත ජාතේ කාජ සර सुवान पूछ ज्यों होए ना सूदो, कहो ना कान तरे, कहो नानक अज राम नाम नित, जाते काज सरे। वाहिगुरु जी का खालसा, वाहिगुरु जी की फतेह। परम सन्मान योग गुरु सवारे सत संगी जनों, सतगुरु गुरु तेग बहादुर जी दे पवित्र बचना नू हजूर दी बख्शी हुई सबुद्धि अनुसार रोज आपां विचार रहे हां। पहला नौ शब्द जो गौड़ी राग विच ने गुरु तेग बहादुर साहब दे, उन्हां दी लड़ीवार विचार कीती। कल हजूर दा राग आशा दे विच एक शब्द है, उस दी विचार कीती और उस तों बाद गुरु तेग बहादुर साहब जी दे जो शब्द ने वो तीन शब्द राग देव गंधारी विच ने। अज इउं कह लो कि सतगुरु दे 59 शब्दां विचों आपां 11वें शब्द दी विचार करनी है। भाई साहब जी ने कीर्तन शब्द दा कर दिता है, आओ इस अमृत बचन नूं अखरी अर्थ भी समय अनुसार व्याख्या भी ते भाव अर्थ भी आपां समझन दा यतन करांगे। सतगुरु गुरु तेग बहादुर जी महाराज, आप जी कृपा करो, सब थाई सहायता करन वाले सतगुरु जी आप विच वर्त के कथन और स्रोत नू भावना श्रद्धा बैराग दी दात बख्श के पूर्ण एकाग्रता नाल आप ही विचार करा लवो। अदब सहित उच्चारण करो जी, सतनाम श्री वाहे गुरु जी। फिर उच्चारण करो जी, सतनाम श्री वाहे गुरु जी। सतगुरु गुरु तेग बहादुर साहब जी दे इन्हां शब्दां दी आरंभता सतगुरां ने मंगल तो कीती है। उंज वैसे आप साध संगत नूं इह पता है, एक तां श्री गुरु ग्रंथ साहिब महाराज जी दा स्वरूप श्री अमृतसर रामसर दे किनारे भाई गुरदास साहिब जी तो गुरु अर्जुन देव जी ने लिखाया है। कलम शाही दी सेवा भाई बन्नो साहिब जी ने कीती है और साड़ी तवारी कहिंदी है कि भाई बन्नो ने ही हजूर ने जिल्त बधाण वास्ते इनू भेजिया सी, उन्हें रस्ते विच उतारे भी कराए। उंज वैसे गुरु ग्रंथ साहिब दियां जिहड़ियां बीड़ां ने स्वरूप है वह तकरीबन तीन बीड़ां दे आधारित है। एक है करतारपुरी बीड़, दूसरी है भाई बन्नो वाली खारी बीड़, ਤੇ ਤੀਸਰਾ ਜਿਹਨੂੰ ਗੁਰਗੱਦੀ ਦਿੱਤੀ ਗਈ, ਜਿਹਦਾ ਅੱਜ ਕੱਲ ਪ੍ਰਕਾਸ਼ ਹੈ ਹਰ ਗੁਰਦੁਆਰੇ ਵਿਚ, ਇਸ ਬੀੜ ਨੂੰ ਕਿਹਾ ਜਾਂਦਾ ਹੈ ਦਮਦਮੀ ਬੀੜ। ਉਹ ਇਸ ਕਰਕੇ ਕਿ ਕਰਤਾਰਪੁਰੀ ਬੀੜ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਉਹ ਬੀੜ ਕਿਹਾ ਜਾਂਦਾ ਹੈ ਕਿ ਕਰਤਾਰਪੁਰ ਧੀਰ ਮੱਲੀਆਂ ਦੇ ਕੋਲ ਹੈ। ਕੁਛ ਵਿਦਵਾਨਾਂ ਨੇ ਉਹਨਾਂ ਦੇ ਦਰਸ਼ਨ ਵੀ ਕੀਤੇ ਔਰ ਬਹੁਤ ਸਾਰੇ ਵਿਦਵਾਨਾਂ ਨੇ ਬੀੜਾਂ ਦੇ ਉਪਰ ਕੰਮ ਵੀ ਕੀਤਾ ਹੈ। ਉਹਨਾਂ ਵਿਚੋਂ ਭਾਈ ਜੋਧ ਸਿੰਘ ਦੀ ਇਕ ਕਿਤਾਬ ਹੈ ਬਹੁਤ ਪੁਰਾਣੀ, ਪ੍ਰਾਚੀਨ ਬੀੜਾਂ ਬਾਰੇ। ਡਾਕਟਰ ਜੀ ਬੀ ਸਿੰਘ ਦੀ ਹੈ ਕਰਤਾਰਪੁਰੀ ਬੀੜ ਬਾਰੇ। ਇਹਦਾ ਕਾਫੀ ਕੰਮ ਚੱਲਦਾ ਰਿਹਾ, ਕਈਆਂ ਨੇ ਸ਼ਰਧਾ ਅਧੀਨ, ਕਈਆਂ ਨੇ ਆਪਣੀ ਸਿਆਣਪ ਚੋਖੀ ਵਰਤੀ। ਪਰ ਪਹਿਲੀ ਮੈਂ ਅਰਜ਼ ਕੀਤੀ ਕਰਤਾਰਪੁਰੀ ਬੀੜ, ਤੇ ਦੂਸਰੀ ਨੂੰ ਕਿਹਾ ਜਾਂਦਾ ਸੀ ਭਾਈ ਬੰਨੋ ਵਾਲੀ ਬੀੜ, ਉਹਨੂੰ ਮੈਂ ਸ਼ਬਦ ਵਰਤਿਆ ਖਾਰੀ ਬੀੜ। ਉਸ ਨੂੰ ਖਾਰੀ ਬੀੜ ਤਾਂ ਕਿਹਾ ਗਿਆ ਕਿ ਉਸ ਦੇ ਵਿਚ ਕੁਝ ਸ਼ਬਦ ਜਿਹੜੇ ਨੇ ਉਹ ਭਾਈ ਬੰਨੋ ਹੋਰਾਂ ਨੇ ਆਪਣੇ ਕੋਲੋਂ ਮਿਲਾ ਦਿੱਤੇ ਤੇ ਜਿਸ ਕਰਕੇ ਉਹਨੂੰ ਖਾਰੀ ਬੀੜ ਕਿਹਾ ਗਿਆ ਹੈ। ਤੀਸਰੀ ਹੈ ਦਮਦਮੀ ਬੀੜ। ਮੈਂ ਤਾਂ ਸਿਰਫ ਇੱਕੋ ਗੱਲ ਦੇ ਉੱਤੇ ਧਾਰਨੀ ਹਾਂ, ਪੁਰਾਤਨ ਬੀੜਾਂ ਜੋ ਵੀ ਸੀ, ਜਿਸ ਬੀੜ ਨੂੰ ਗੁਰੂ ਨੇ ਮੱਥਾ ਟੇਕ ਕੇ ਗੁਰਗੱਦੀ ਦੇ ਦਿੱਤੀ, ਸਾਡੇ ਵਾਸਤੇ ਉਹ ਹੀ ਬੀੜ ਸੰਪੂਰਨ ਹੈ। ਪਰ ਬਾਕੀ ਅਸੀਂ ਅਦਬ ਕਰਨੇ ਹਰ ਸ਼ਬਦ ਦਾ। ਇਹਨੂੰ ਦਮਦਮੀ ਬੀੜ ਤਾਂ ਕਿਹਾ ਜਾਂਦਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਸਵਰੂਪ ਨੂੰ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਨੌਵੇਂ ਪਿਤਾ ਜੀ ਦੀ ਗੁਰਬਾਣੀ ਚਾੜੀ ਐਡਿਟ ਕੀਤਾ, ਭਾਈ ਮਨੀ ਸਿੰਘ ਨੇ ਲਿਖਿਆ ਤੇ ਇਸ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ। ਕੁਝ ਵਿਦਵਾਨਾਂ ਦਾ ਇਹ ਮਤ ਹੈ ਕਿ ਇਹ ਦਮਦਮੇ ਦੀ ਬਜਾਏ ਆਨੰਦਪੁਰ ਸਾਹਿਬ ਵਾਲੇ ਦਮਦਮੇ ਤੇ ਐਡਿਟ ਹੋਈ, ਇਹ ਸੰਪਾਦਨਾ ਹੋਈ। ਪਰ ਜੋ ਸਾਡੀ ਰਵਾਇਤ ਹੈ, ਜੋ ਅਸੀਂ ਸੰਪੂਰਨਤਾ ਦਿਵਸ ਮਨਾਉਂਦੇ ਹਾਂ, ਉਹ ਅਸੀਂ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਜੋ ਸਾਡਾ ਤਖ਼ਤ ਹੈ ਅਸੀਂ ਉਸੇ ਦਾ ਜ਼ਿਕਰ ਕਰਾਂਗੇ। ਇਸ ਨੂੰ ਦਮਦਮੀ ਬੀੜ ਤਾਂ ਕਿਹਾ ਜਾਂਦਾ, ਇਹ ਦਮਦਮਾ ਸਤਿਗੁਰਾਂ ਨੇ ਲਿਖਾਈ ਹੈ। ਉਸੇ ਬੀੜ ਨੂੰ ਗੁਰਗੱਦੀ ਦਿੱਤੀ ਜਾਂਦੀ ਹੈ ਹਜ਼ੂਰ ਸਾਹਿਬ। ਉਹ ਬੀੜ ਕਿੱਥੇ ਹੈ? ਸਿੱਖ ਵਿਦਵਾਨ ਕਹਿੰਦੇ ਆ ਜਦੋਂ ਵੱਡਾ ਘੱਲੂਕਾਰਾ ਹੋਇਆ ਹੈ ਉੱਪਰ ਖੇੜੇ ਦਾ, ਇਹ ਸੱਚ ਇਹ ਵੇ ਕਿ ਇਹ ਬੀੜ ਉਸ ਘੱਲੂਕਾਰੇ ਦੇ ਵਿੱਚ ਜਾਂਦੀ ਰਹੀ ਹੈ, ਉਹ ਉਸ ਤੋਂ ਬਾਅਦ ਨਹੀਂ ਮਿਲੀ। ਪਰ ਉਤਾਰੇ ਬਹੁਤ ਜ਼ਿਆਦਾ ਸਨ। ਮੈਂ ਆਪ ਨੂੰ ਤਾਂ ਇਹ ਬੇਨਤੀ ਕੀਤੀ ਵੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਇਆ, ਇਹ ਗੁਰੂ ਅਰਜੁਨ ਦੇਵ ਤੇ ਵੇਲੇ ਤੋਂ ਬਾਅਦ ਐਡਿਟ ਹੈ ਜੀ ਇਹ। ਫਿਰ ਧਿਆਨ ਨਾਲ ਸੁਣਿਓ, ਕਿਉਂਕਿ ਨੌਵੇਂ ਪਾਤਸ਼ਾਹ ਦੀ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਚੜ ਰਹੇ ਆ ਤੇ ਉਨ੍ਹਾਂ ਨੇ ਉਹੀ ਤਰਤੀਬ ਵਰਤੀ ਜੋ ਧੰਨ ਗੁਰੂ ਅਰਜੁਨ ਦੇਵ ਜੀ ਨੇ ਵਰਤੀ ਹੈ। ਮੈਂ ਆਪ ਜੀ ਦਾ ਧਿਆਨ ਥੋੜਾ ਜਿਹਾ ਤਾਂ ਲੈ ਕੇ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਾੜਦੇ ਆ ਤੇ ਉਨ੍ਹਾਂ ਨੇ ਮੰਗਲਾਂ ਵਾਲੀ ਜਿਹੜੀ ਤਰਤੀਬ ਹੈ ਜਾਂ ਰੀਤ ਹੈ ਉਹ ਉਸੇ ਨੂੰ ਕਾਇਮ ਰੱਖਿਆ ਹੈ। ਇਸੇ ਕਰਕੇ ਹਜ਼ੂਰ ਨੇ ਲਿਖਿਆ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਾਇਆ, ਭਾਈ ਮਨੀ ਸਿੰਘ ਜੀ ਹੁਣਾਂ ਨੇ ਲਿਖਿਆ ਹੈ, ਕਿਉਂਕਿ ਸਾਡੇ ਸੰਪਰਦਾਇ ਵਿਦਵਾਨਾਂ ਦਾ ਗੁਰਮੁਖਾਂ ਦਾ ਮਤ ਹੈ ਕਿ ਸਤਿਗੁਰਾਂ ਨੇ ਆਪਣੇ ਕੰਠੋਂ ਬਾਣੀ ਉਚਾਰਨ ਕੀਤੀ ਹੈ ਤੇ ਇਸ ਵਿੱਚ ਸ਼ੱਕ ਨਹੀਂ ਕਰਨਾ ਚਾਹੀਦਾ। ਅਨੇਕਾਂ ਸਿੱਖ ਐਸੇ ਹੋਏ ਨੇ ਗੁਰਮੁਖੋ ਜਿਨ੍ਹਾਂ ਨੂੰ ਲੱਗ ਮਾਤਰ ਕੰਨਾ ਪੂਰਾ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਚੇਤੇ ਸੀ। ਭਾਈ ਕਾਨ ਸਿੰਘ ਜੀ ਦੇ ਪਿਤਾ, ਮੈਂ ਇੱਕ ਵਾਰ ਆਪ ਜੀ ਨੂੰ ਹਵਾਲਾ ਦਿੱਤਾ ਸੀ, ਬਾਬਾ ਨਾਰਾਇਣ ਸਿੰਘ ਜੀ ਨਾਭੇ ਜਿਹੜਾ ਗੁਰਦੁਆਰਾ ਘੋੜਿਆਂ ਵਾਲਾ ਜਿਹਨੂੰ ਗੁਰਦੁਆਰਾ ਕਹਿੰਦੇ, ਇਹ ਉਥੋਂ ਦੇ ਮਹੰਤ ਸਨ। ਉਨ੍ਹਾਂ ਦੇ ਪੁਰਾਤਨ ਜੋ ਕਾਗਜ਼ਾਤ ਨੇ ਜਾਂ ਲਿਖਤਾਂ ਨੇ ਉਹਦੇ ਮੁਤਾਬਕ ਬਾਬਾ ਨਾਰਾਇਣ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਸੰਪੂਰਨ ਜ਼ਬਾਨੀ ਕੰਠ ਸੀ। ਉਨ੍ਹਾਂ ਨੇ ਆਪਣੇ ਜੀਵਨ ਵਿਚ, ਆਪਣੀ ਜ਼ਿੰਦਗੀ ਵਿਚ ਹਜ਼ੂਰ ਦੀ ਕਿਰਪਾ ਨਾਲ ਇੱਕ ਚੌਂਕੜੇ ਤੇ ਅਖੰਡ ਪਾਠ ਵੀ ਕੀਤੇ ਨੇ। ਅੱਤ ਅਖੰਡ ਪਾਠ ਨੂੰ ਕਹਿੰਦੇ ਸਨ, ਇੱਕ ਚੌਂਕੜੇ ਤੇ। ਮੇਰੀ ਸਿਰਫ ਇੱਕ ਬੇਨਤੀ ਹੈ ਕਿ ਜੇ ਸਤਿਗੁਰੂ ਮੁਖਾਰਬਿੰਦ ਤੋਂ ਉਚਾਰਨ ਕਰਦੇ ਆ ਸਾਰੀ ਬਾਣੀ, ਤੇ ਇਹਨੂੰ ਸ਼ੰਕੇ ਚ ਨਹੀਂ ਲੈ ਕੇ ਜਾਣਾ ਜੀ, ਇੰਨੀ ਬਾਣੀ ਕਿਵੇਂ ਚੇਤੇ ਹੋ ਸਕਦੀ ਹੈ। ਪਰ ਉਹ ਸਮਰੱਥ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਉਹਨਾਂ ਵਿਚ ਜੋਤ ਵਰਤ ਰਹੀ ਹੈ। ਪਰ ਇਹ ਜੋ ਮੰਗਲ ਦਿੱਤਾ ਜੀ ਉਹਨਾਂ ਨੇ ਤਰਤੀਬ ਇਸ ਸ਼ਬਦ ਦੀ ਬਾਣੀ ਦੀ ਦਿੰਦਿਆਂ, ਇਕ ਓਅੰਕਾਰ ਪਾਰ ਬ੍ਰਹਮ ਪਰਮੇਸ਼ਵਰ ਇਕ ਹੈ, ਉਸ ਨੂੰ ਮਿਲਣ ਦਾ ਜਿਹੜਾ ਵਸੀਲਾ ਹੈ ਅਸੀਂ ਰੋਜ਼ ਪੜ੍ਹਦੇ ਹਾਂ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ, ਸਤਿਗੁਰੂ ਦੀ ਨਜ਼ਰ। ਅੱਜ ਵੀ ਸਵੇਰੇ ਜਦੋਂ ਆਪਾਂ ਕਥਾ ਕਰ ਰਹੇ ਸੀ ਜੀ, ਗੁਰੂ ਰਾਮਦਾਸ ਜੀ ਦਾ ਹੁਕਮ ਆਇਆ, ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਇਆ ਜੀਉ। ਅੱਜ ਸ਼ੰਤ ਸੀ ਮਹਾਰਾਜ ਜੀ ਦਾ ਜੀ, ਅੰਗ ਸੀ ਪੂਰਾ। ਇਹ ਸਵੇਰੇ ਮੈਂ ਇੱਕ ਬੇਨਤੀ ਕੀਤੀ ਸੀ ਕਿ ਸਾਡੇ ਸਤਿਗੁਰਾਂ ਦੇ ਘਰ ਵਿੱਚ ਹਰ ਚੀਜ਼ ਜਿਹੜੀ ਉਹ ਕਿਰਪਾ ਉੱਤੇ ਟਿਕੀ ਹੋਈ ਹੈ, ਮਿਹਰ ਤੇ, ਤਰਸ ਤੇ, ਨਦਰ ਤੇ। ਤੇ ਸੁਬਾ ਮੈਂ ਅਰਜ਼ ਕੀਤੀ ਸੀ ਇਥੋਂ ਤੱਕ ਜਦੋਂ ਕਿਸੇ ਸਿੱਖ ਦੇ ਅੰਦਰ ਕੀਰਤਨ ਕਥਾ ਬਾਣੀ ਦਾ ਪਾਠ ਸੁਣਦਿਆਂ ਵੈਰਾਗ ਹੁੰਦਾ, ਬਾਣੀ ਅੰਦਰ ਵਸਦੀ ਹੈ, ਉਹ ਉਦੋਂ ਸ਼ੁਕਰਾਨੇ ਦੀ ਅਰਦਾਸ ਕਰੇ, ਕਿਉਂਕਿ ਕਿਰਪਾ ਤੋਂ ਬਿਨਾਂ ਬਾਣੀ ਅੰਦਰ ਵਸ ਨਹੀਂ ਸਕਦੀ। ਪੜ੍ਹਦੇ ਸਾਰੇ ਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਹ ਤੇ ਸਾਰਿਆਂ ਨੂੰ ਕਿਹਾ ਆਓ ਸਿੱਖੋ, ਸਾਰੇ ਸਤਿਗੁਰੂ ਦੇ ਪਿਆਰੇ ਸਿੱਖ ਆਓ ਸਾਰੇ ਗਾਈਏ। ਪਰ ਅੱਗੇ ਤੁਕ ਵਿਚ ਕਹਿ ਦਿੱਤਾ, ਗਾਂਦੇ ਸਾਰੇ ਨੇ ਪਰ ਜਿਨ ਕੋ ਨਦਰ ਕਰਮ ਹੋਵੇ, ਜਿਨ੍ਹਾਂ ਉੱਤੇ ਉਹਨਾਂ ਦੀ ਨਦਰੇ ਕਰਮ ਹੋਵੇ, ਬਖਸ਼ਿਸ਼ ਹੋਵੇ, ਖਿਰਦੈ ਤਿਨਾਂ ਸਮਾਣੀ, ਖਿਰਦਿਆ ਉਹਨਾਂ ਵੀ ਸਮਾਏਗੀ ਜਿਹਦੇ ਉੱਪਰ ਉਹਨਾਂ ਦੀ ਕਿਰਪਾ ਹੋਵੇਗੀ, ਬਖਸ਼ਿਸ਼ ਹੋਵੇਗੀ। ਤੇ ਇਹ ਵੀ ਸਵੇਰੇ ਮੈਂ ਕਿਹਾ ਸੀ ਕਿ ਕਿਰਪਾ ਮੰਗਣ, ਕਿਰਪਾ ਮੰਗੀਏ, ਕਿਉਂਕਿ ਜੇ ਅਸੀਂ ਹੱਕ ਮੰਗਾਂਗੇ ਫਿਰ ਨਹੀਂ ਅਸੀਂ ਕਿਸੇ ਪਾਸੇ ਲੱਗਣਾ। ਕਿ ਜੇ ਅਸੀਂ ਕਹਾਂਗੇ ਸਾਡੇ ਆਹ ਗੁਣ ਨੇ, ਸਾਡੇ ਅਸੀਂ ਆਹ ਗੁਣ ਦੇ ਧਾਰਨੀ ਆ, ਜੇ ਗੁਣ ਚੇਤੇ ਕਰਾਵਾਂਗੇ ਤੇ ਵਿਪਰੀਤ ਔਗਣ ਵੀ ਖਲੋਤੇ ਆ, ਕਿਉਂਕਿ ਔਗਣਾਂ ਦਾ ਪਤਾ ਜਾਂ ਸਾਨੂੰ ਹੈ ਜੋ ਅੰਦਰ ਫੁਰਨੇ ਨੇ, ਤੇ ਜਾਂ ਪਾਰ ਬ੍ਰਹਮ ਪਰਮੇਸ਼ਵਰ ਜਾਣਦਾ, ਦੂਜੇ ਨੂੰ ਨਹੀਂ ਪਤਾ। ਜੇ ਲੇਖਾਂ ਵਿਚ ਪਾਵਾਂਗੇ ਤੇ ਗੁਣਾਂ ਨਾਲ ਔਗਣ ਵੀ ਤਕੜੀ ਵਿਚ ਆਉਣਗੇ, ਜੇ ਕਿਰਪਾ ਵਾਲੇ ਪਾਸੇ ਤੁਰਾਂਗੇ ਨਾ ਗੁਣ ਆਉਣੇ ਨੇ ਤੇ ਨਾ ਔਗਣ ਆਉਣੇ ਨੇ। ਇਸੇ ਨੂੰ ਸਤਿਗੁਰੂ ਨੇ ਕਿਹਾ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਜਿਹੜੀ ਪ੍ਰਸਾਦ ਹੈ, ਕਿਰਪਾ ਹੈ, ਨਦਰ ਜਿਹਨੂੰ ਆਪਾਂ ਕਹਿੰਦੇ। ਸੁਬਾ ਮੈਂ ਕਿਹਾ ਸੀ ਕਿ ਇਹਨੂੰ ਪਾਉਣ ਵਾਸਤੇ ਕੋਈ ਅਕਲ, ਕੋਈ ਸਿਆਣਪ, ਕੋਈ ਉਦਮ ਕੰਮ ਕਰਦਾ ਨਹੀਂ, ਨਦਰ ਵੀ ਉਹਦੀ ਨਦਰ ਨਾਲ ਹੀ ਹੁੰਦੀ ਹੈ। ਇਹ ਚਲਾਕੀ ਨਾਲ, ਸਿਆਣਪ ਨਾਲ ਵਿਦਿਆ ਆ ਸਕਦੀ, ਬੋਲਣ ਦੀ ਕਲਾ ਆ ਸਕਦੀ। ਇਕਬਾਲ ਨੇ ਕਿਹਾ ਸੀ, ਖਿਰਦ ਕੇ ਪਾਸ ਖਬਰ ਕੇ ਸਿਵਾ ਕੁਛ ਔਰ ਨਹੀਂ। ਉਹਦਾ ਸ਼ੇਰ ਹੈ, ਖਿਰਦ ਕੇ ਪਾਸ ਖਬਰ ਕੇ ਸਿਵਾ ਕੁਛ ਔਰ ਨਹੀਂ। ਖਿਰਦ ਦਾ ਅਰਥ ਹੁੰਦਾ ਜਾਣਕਾਰ, ਸਿਆਣਾ, ਚਲਾਕੀਆਂ ਵਰਤਣ ਵਾਲਾ, ਬੋਲਣ ਵਾਲਾ। ਉਹ ਕਹਿੰਦਾ ਵੀ ਬੁਲਾਰੇ ਦੇ ਕੋਲ ਨੌਲੇਜ ਹੈ, ਪਰ ਨਾਲ ਕਹਿੰਦਾ ਜਦੋਂ ਬੋਲਣ ਵਾਲਾ ਚਲਾਕੀ ਵਰਤਣ ਲੱਗ ਪਏ ਫਿਰ ਉਹਦਾ ਗਿਆਨ ਉਹਦਾ ਪਾਰ ਉਤਾਰਾ ਨਹੀਂ ਕਰਦਾ। ਉਹਦਾ ਇਲਾਜ ਤਾਂ ਹੀ ਹੋ ਸਕਦਾ ਜੇ ਰੱਬ ਦੀ ਉਹਦੇ ਉੱਤੇ ਨਜ਼ਰ ਹੋਵੇ ਤਾਂ। ਖਿਰਦ ਕੇ ਪਾਸ ਖਬਰ ਕੇ ਸਿਵਾ ਕੁਛ ਔਰ ਨਹੀਂ। ਉਹ ਕਹਿੰਦਾ ਤੇਰਾ ਇਲਾਜ ਨਜ਼ਰ ਕੇ ਸਿਵਾ ਕੁਛ ਔਰ ਨਹੀਂ। ਤੇਰਾ ਤਾਂ ਇਲਾਜ ਹੋਵੇਗਾ ਜੇ ਨਜ਼ਰ ਕਰੇਗਾ ਤਾਂ, ਜੇ ਕਿਰਪਾ ਕਰੇਗਾ ਤਾਂ। ਇਸੇ ਕਰਕੇ ਗੁਰੂ ਨੇ ਕਿਹਾ, ਨਜ਼ਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵੈ ਰਹਿ ਲਿਵਲਾਏ, ਆਤਮਾ ਪਰਾਤਮਾ ਏਕੋ ਕਰੇ, ਅੰਤਰ ਕੀ ਦੁਬਧਾ ਅੰਤਰ ਮਰੇ ਪਰ ਸ਼ਰਤ ਹੈ ਨਦਰ। ਮੈਂ ਇਸ ਕਰਕੇ ਬੇਨਤੀ ਕਰ ਰਿਹਾ, ਸਤਿਗੁਰ ਪ੍ਰਸਾਦ ਵਿਚ ਸਭ ਕੁਝ ਆ ਜਾਂਦਾ ਹੈ। ਪਾਰ ਬ੍ਰਹਮ ਪਰਮੇਸ਼ਵਰ ਇਕ, ਉਹਨੂੰ ਪਾਉਣ ਦਾ ਵਸੀਲਾ ਸਤਿਗੁਰ ਪ੍ਰਸਾਦ। ਅੱਗੇ ਜੀ ਰਾਗ ਦੇਵ ਗੰਧਾਰੀ, ਇਹ ਰਾਗ ਦਾ ਨਾਮ ਹੈ। ਮਹੱਲਾ ਨੌਵਾਂ, ਨੌਵੇਂ ਸਤਿਗੁਰਾਂ ਦੇ ਬਚਨ ਨੇ। ਹੁਣ ਇਸ ਦੇ ਥੋੜੇ ਜੇ ਅਰਥ ਜੋ ਅਸੀਂ ਰੋਜ਼ ਪਹਿਲਾਂ ਕਰਨੇ ਆ ਰਹਾਉ ਦੀਆਂ ਤੁਕਾਂ ਦੇ, ਯਹ ਹੈ ਯਹੀਏ ਨਾਲਕ ਹੈ। ਇਹਦਾ ਲਫਜ਼ੀ ਅਰਥ ਇਹ, ਯਹ ਦਾ ਅਰਥ ਇਹ, ਮਨ ਅਸੀਂ ਬੜੀ ਵਾਰੀ ਵਾ ਚੁੱਕੇ ਹਾਂ। ਨੈਕ, ਨੈਕ ਦਾ ਲਫਜ਼ੀ ਅਰਥ ਰਤਾ ਭਰ ਵੀ, ਥੋੜਾ ਜਿੰਨਾ ਵੀ। ਨਾ ਕਹੋ ਕਰੈ, ਨਹੀਂ ਕਿਆ ਹੋਇਆ ਕਰਦਾ, ਇਹਦੇ ਲਫਜ਼ੀ ਅਰਥ ਮੈਂ ਕੀਤੇ ਨੇ। ਯਹ ਮਨ, ਇਹ ਮਨ, ਨੈਕ ਦਾ ਅਰਥ ਥੋੜਾ ਜਿਹਾ। ਵੈਸੇ ਜਿਹੜਾ ਨੈਕ ਲਫਜ਼ ਹੈ ਨਾ, ਨੇਕ ਤੇ ਨੈਕ ਲਫ਼ਜ਼ ਵਿਚ ਜ਼ਮੀਨ ਸਮਾਨ ਦਾ ਫਰਕ ਹੈ। ਉਂਝ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਲਫ਼ਜ਼ ਵਰਤੇ, ਨੈਕ ਲਫ਼ਜ਼ ਬਣਦਾ ਹੈ ਨਾ ਪਲੱਸ ਇਕ, ਇਸ ਤਰ੍ਹਾਂ ਬਣਦਾ ਨੈਕ, ਨਾ ਜਮਾ ਇਕ, ਇਹਦਾ ਅਰਥ ਇਹ ਫਿਰ ਸ਼ਬਦ ਬਣ ਜਾਂਦਾ ਨੈਕ। ਨੈਕ ਦਾ ਅਰਥ ਥੋੜਾ ਜਿਹਾ ਰਤੀ ਜਿੰਨਾ ਸਮਾਂ। ਇਕ ਥਾਂ ਤੇ ਭਗਤ ਨਾਮਦੇਵ ਜੀ ਨੇ ਸ਼ਬਦ ਵਰਤਿਆ ਜਹਾਂ ਜਹਾਂ ਧਰੂ ਨਾਰਦ ਟਿਕੈ, ਅੱਗੇ ਨੈਕ ਟਿਕਾਵੋ ਮੋਹੇ, ਜਿਸ ਜਗ੍ਹਾ ਤੇ ਤੁਸੀਂ ਧਰੂ ਨੂੰ ਨਾਰਦ ਨੂੰ ਬੰਦਗੀ ਕਰਨ ਵਾਲਿਆਂ ਨੂੰ ਜਿਹੜੇ ਮੰਡਲ ਵਿਚ ਜਿਸ ਪਦਵੀ ਤੇ ਜਿਹੜੀ ਆਤਮਕ ਉੱਚਤਾ ਦਿੱਤੀ ਹੈ ਰੱਬ ਜੀ, ਨੈਕ ਟਿਕਾਵੋ ਮੋਹੇ, ਇਕ ਕਿਰਪਾ ਕਰੋ ਰਤੀ ਮਾਤਰ ਕਦੀ ਸਾਨੂੰ ਵੀ ਉਹ ਥਾਂ ਵਿਖਾ ਦਿਓ। ਉਥੇ ਨੈਕ ਦਰ ਤੇ ਥੋੜਾ, ਇਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਵਈਆਂ ਚ ਵਰਤਿਆ, ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾਨ ਹੈ। ਨੈਕ ਦਾ ਅਰਥ ਰਤਾ ਪਰ ਥੋੜਾ ਜਿੰਨਾ ਸਮਾਂ ਵੀ। ਇੱਥੇ ਗੁਰੂ ਜੀ ਕਹਿ ਰਹੇ ਯਹ ਮਨ ਨੈਕ, ਇਹਦਾ ਅਰਥ ਹੋ ਗਿਆ ਇਹ ਮਨ ਥੋੜਾ ਜਿਹਾ ਵੀ। ਇਹ ਅਰਥ ਜ਼ਰੂਰ ਚੇਤੇ ਰੱਖਿਓ ਨੈਕ ਵਾਲੇ, ਕਿਉਂਕਿ ਇਹ ਅੱਜ ਪਹਿਲੀ ਵਾਰੀ ਸ਼ਬਦ ਆਇਆ। ਯਹ ਮਨ ਨੈਕ, ਨੈਕ ਦਰਦ ਥੋੜਾ ਜਿੰਨਾ, ਰਤਾ ਪਰ ਵੀ ਨਾ ਕਹੋ ਕਰੇ। ਮੈਂ ਬੜਾ ਇਹਨੂੰ ਸਮਝਾਉਂਦਾ ਵਾਂ, ਇਹ ਰਤੀ ਜਿੰਨਾ ਵੀ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ, ਨਾ ਕਹਿਆ ਕਹੋ ਕਰੇ। ਸਾਡੇ ਕਹਿ ਕੋਈ ਨੂੰ ਨਹੀਂ ਕਰਦਾ ਮਨ, ਤੇ ਮਹਾਰਾਜ ਜੀ ਇਹ ਕਿਉਂ ਨਹੀਂ ਕਰਦਾ, ਇਹ ਕਿਉਂ ਬਾਗੀ ਹੋ ਗਿਆ? ਤੇ ਗੁਰੂ ਜੀ ਅੱਗੇ ਫਿਰ ਕਹਿੰਦੇ ਸੀਖ ਸਿਖਾਏ ਰਹੋ ਆਪਣੀ ਸੀ। ਇਹ ਦੋ ਸ਼ਬਦ ਨੇ ਸੀਖ ਸਿਖਾਏ, ਜਿਹੜੀ ਮੈਨੂੰ ਸਮਝ ਕਹਿ ਉਹ ਮੈਂ ਸਿੱਖਿਆ ਸੀਖ ਦੇ ਰਿਹਾ ਵਾਂ। ਇਹ ਸ਼ਬਦ ਹੈ ਆਪਣੀ ਸੀ, ਇਹਦਾ ਪੰਜਾਬੀ ਚਰਿਤ ਬਣੇਗਾ ਆਪਣੀ ਥੀ, ਬਾਣੀ ਨਹੀਂ ਬਦਲਣੀ। ਆਪਣੀ ਸੀ ਆਪਣੀ ਥੀ, ਇਹਦਾ ਮਤਲਬ ਜੋ ਮੇਰੀ ਸਿੱਖਿਆ ਜੋ ਮੈਨੂੰ ਸਮਝ ਗਏ ਮੈਂ ਆਪਣੀ ਥੀ ਆਪਣੇ ਵੱਲੋਂ, ਇਹਦਾ ਹੋਰ ਸੌਖਾ ਆਪਣੇ ਵੱਲੋਂ। ਆਪਣੀ ਸੀ ਦਾ ਅਰਥ ਆਪਣੇ ਵੱਲੋਂ, ਜਿਹੜੀ ਸਿੱਖਿਆ ਮੇਰੇ ਕੋਲ ਹੈ ਮੈਂ ਆਪਣੀ ਥੀ ਪੂਰਾ ਜ਼ੋਰ ਲਾ ਦਿੱਤਾ, ਪਰ ਕਰਾਂ ਕਿ ਇਹ ਮੰਨਦੇ ਹੀ ਕੋਈ ਨਹੀਂ। ਇਹਦਾ ਕਾਰਨ ਦੁਰਮਤ ਤੇ ਨਾ ਤਰੈ, ਇਹ ਮਨ ਜਿਹੜਾ ਹੈ ਦੁਰਮਤ ਨੇ ਪਿੱਛੇ ਲਾ ਲਿਆ। ਫਿਰ ਬੇਨਤੀ, ਇਹ ਨਹੀਂ ਟਲਦਾ ਪਿਆ, ਇਹ ਸਖਾਨਾ ਬੜਾ, ਪਰ ਵਾਰ ਵਾਰ ਦੁਰਮਤ ਦੇ ਵਿਚ, ਭੈੜੀ ਮਤ ਦੇ ਵਿਚ, ਭੈੜੀ ਅਕਲ ਦੇ ਵਿਚ ਪ੍ਰਵਿਰਤ ਹੋ ਰਿਹਾ। ਇਹਦੇ ਸਿੱਧੇ ਅਰਥ ਇਹ ਹੋ ਗਏ ਜੀ, ਮੈਂ ਆਪਣੇ ਵੱਲੋਂ ਸਿੱਖਿਆ ਦੇਣ ਦਾ ਪੂਰਾ ਯਤਨ ਕਰ ਰਿਹਾ, ਤੂੰ ਮੰਨ ਜਾ ਉਹ ਮਣਾ ਇਹ ਕਿਹੜੇ ਪਾਸੇ ਤੁਰ ਪਿਆ, ਪਰ ਇਹ ਦੁਰਮਤ ਤੋਂ ਨਹੀਂ ਡਰਦਾ। ਤੇ ਕਮਾਲ ਦੀ ਗੱਲ, ਇਹ ਰਤੀ ਜਿੰਨਾ ਵੀ ਮੇਰੇ ਕਹਿ ਉੱਤੇ ਚੱਲਦਾ ਹੀ ਨਹੀਂ ਪਿਆ, ਇਹ ਅਮੋੜ ਹੋ ਗਿਆ, ਆਕੀ ਹੋ ਗਿਆ। ਹੁਣ ਇਸ ਗੱਲ ਨੂੰ ਥੋੜਾ ਜਿਹਾ ਵਾਚਣ ਲਈ ਮੈਂ ਆਪ ਨੂੰ ਰੋਜ਼ ਕਹਿੰਦਾ ਕਿ ਸਮਗਰ ਬਾਣੀ ਵਿਚ ਸਮਗਰ ਦਰਸ਼ਨ ਦਾ ਸਾਰੀ, ਕਿਉਂਕਿ ਲਫ਼ਜ਼ ਕਈ ਵਾਰੀ ਮੈਂ ਵਰਤਣਾ ਸਮਗਰ, ਸਮਗਰ ਦਰਸ਼ਨ ਦਾ ਸਾਰੀ ਦੀ ਸਾਰੀ ਬਾਣੀ। ਇਸ ਵਿਚ ਸਤਿਗੁਰਾਂ ਨੇ, ਮੈਂ ਕੱਲ ਵੀ ਕਿਹਾ, ਤਕਰੀਬਨ ਜ਼ਿਆਦਾਤਰ ਇਹ ਰਚਨਾਵਾਂ ਜਿਹੜੀਆਂ ਨੇ ਉੱਤਮ ਪੁਰਖ ਵਿਚ ਨੇ, ਆਪਣੇ ਤੇ ਟੁਕਾ ਟੁਕਾ ਕੇ ਦੂਜੇ ਨੂੰ ਉਪਦੇਸ਼ ਦਿੱਤਾ ਗਿਆ, ਬੰਦਿਆ ਤੂੰ ਸਮਝ। ਥੋੜਾ ਜਿਹਾ ਇਸ ਨੁਕਤੇ ਨੂੰ ਅੱਜ ਮੇਰੇ ਨੂੰ ਸੁਣਿਓ, ਜੋ ਮੈਂ ਆਪ ਨੂੰ ਅਰਜ਼ ਕਰਨਾ ਹੈ। ਦੁਰਮਤ ਤੇ ਮਨ ਦੋ ਹੀ ਚੀਜ਼ਾਂ ਆਈਆਂ ਇੱਥੇ। ਹੁਣ ਇਹ ਮਨ ਨਹੀਂ ਮੰਨਦਾ ਪਿਆ, ਸਿਖਾਨਾ ਪਿਆ ਆਪਣੇ ਵੱਲੋਂ, ਇਹ ਦੁਰਮਤ ਵੱਲੋਂ ਨਹੀਂ ਟਰਦਾ। ਇੱਥੇ ਇੱਕ ਤੀਜਾ ਸਵਾਲ ਉੱਠਦਾ, ਉਹ ਕੌਣ ਹੈ ਜਿਹੜਾ ਮਨ ਨੂੰ ਸਮਝਾਉਂਦਾ ਪਿਆ ਹੈ? ਮਨ ਤੇ ਮਨ ਨਹੀਂ ਰਿਹਾ, ਦੁਰਮਤ ਵਿੱਚ ਖਚਿਤ ਹੈ, ਉਹ ਕੌਣ ਹੈ ਜਿਹੜਾ ਇਹਨੂੰ ਸਮਝਾਉਂਦਾ ਪਿਆ? ਕੌਣ ਹੈ ਉਹ? ਅਸਲ ਚ ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਨਿਕੰਮੇ ਤੋਂ ਨਿਕੰਮੇ ਅੰਦਰ ਵੀ ਕਦੀ ਨਾ ਕਦੀ ਆਤਮਾ ਦੀ ਆਵਾਜ਼ ਨਿਕਲਦੀ ਹੈ। ਤੂੰ ਗਲਤ ਰਸਤੇ ਤੇ ਚੱਲਣਾ ਪਿਆ, ਤੂੰ ਮਾੜੇ ਰਸਤੇ ਤੇ ਚੱਲ ਰਹੇ। ਉਹ ਜਿਹੜੇ ਸ਼ੁਭ ਗੁਣ ਸ਼ੁਭ ਕਰਮ ਕਿਤੇ ਕੀਤੇ, ਉਹ ਸਾਡੇ ਅੰਦਰੋਂ ਸੱਚ ਏਵੇ ਧੁਰ ਅੰਦਰ ਤੋਂ ਆਵਾਜ਼ ਨਿਕਲਦੀ, ਉਹ ਮਨਾ ਤੂੰ ਬੰਦਾ ਬਣ, ਤੂੰ ਸਮਝ। ਪਰ ਮਨ ਜਿੰਨਾ ਮਰਜ਼ੀ ਸਿਖਾਓ ਆਪਣੇ ਆਪ ਤੋਂ ਪਿਛਾ ਹਟਦਾ ਹੀ ਨਹੀਂ। ਅੱਜ ਗੁਰੂ ਨੇ ਅੱਗੇ ਕੁੱਤੇ ਦੀ ਪੂਛ ਦੀ ਉਦਾਹਰਣ ਦਿੱਤੀ ਹੈ, ਉਹ ਟੇਢੀ ਦੀ ਟੇਢੀ ਜਿਵੇਂ ਰਹਿੰਦੀ। ਮਹਾਰਾਜ ਅੱਗੇ ਕਹਿਣਗੇ, ਕਹਿੰਦੇ ਬੜਾ ਯਤਨ ਕਰਨਾ ਵਾ। ਇਹਦਾ ਕਾਰਨ ਜਦੋਂ ਬੰਦੇ ਦੀ ਮਤ ਮੈਲੀ ਹੋ ਜਾਏ, ਇਹ ਥੋੜਾ ਜਿਹਾ ਬੇਨਤੀ ਨੂੰ ਸੁਣਿਓ। ਮੈਂ ਕੱਲ ਆਪ ਨੂੰ ਪੰਜ ਤੱਤ, ਪੰਜ ਗੁਣ ਤੇ ਪੰਜ ਗਿਆਨ ਇੰਦਰੀਆਂ ਦੀ ਗੱਲ ਕੀਤੀ, ਤੇ ਮੈਂ ਪਿਛਲੀ ਵਾਰੀ ਤੋਂ ਪਿਛਲੀ ਵਾਰ 2 ਸਾਲ ਪਹਿਲਾਂ ਜਦੋਂ ਆਪਾਂ ਆਏ, मैं उदो भी कहा कि इस साडे तन दे विच बहुत कुछ विया होया। पुछो कुछ ना जदों गुरबाणी नूं आपां देखने इत्थे देवते भी ने, इत्थे दैत भी ने, इत्थे पापी भी ने, इत्थे पुन्नी भी ने। जे इत्थे काम क्रोध लोभ महंकार शरीर विच ते गुरु ग्रंथ साहिब कहिंदा इत्थे काबा भी शरीर दे विच है, ਇਹ ਮੰਦਰ ਵੀ ਸਰੀਰ ਵਿਚ, ਇਥੋਂ ਤੱਕ ਹਰਿਮੰਦਰ ਵੀ ਸਰੀਰ ਵਿਚ ਗਏ। ਹੈ ਤਾਂ ਸਰੀਰ ਇਕੋ ਹੀ ਨਾ। ਇਕ ਪਾਸੇ ਅਸੀਂ ਪਾਠ ਕਰਨੇ ਆ, ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਮੋ ਅਹੰਕਾਰਾ। ਇਹ ਪੰਜ ਵਸਦੇ ਪਏ ਨੇ ਕਾਮ ਕ੍ਰੋਧ ਲੋਮੋ ਹੰਕਾਰ। ਤੇ ਉਹੀ ਗੁਰੂ ਆਪਣੀ ਬਾਣੀ ਚ ਕਹਿ ਰਹੇ ਨੇ ਭਾਈ ਸਿੱਖੋ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਆ ਕਾਇਆ ਹੀ ਦੇਵਤਾ ਹੈ, ਕਾਇਆ ਹੀ ਦੇਵਲਦਰ ਤੇ ਦੇਵ ਆਲਿਆ, ਦੇਵਤਿਆਂ ਦਾ ਘਰ, ਪਰਮਾਤਮਾ ਦਾ ਘਰ ਹੈ ਇਹ ਕਾਇਆ। ਉਹੀ ਸਤਿਗੁਰੂ ਜਿਹੜੇ ਕਹਿ ਰਹੇ ਨੇ ਇਸ ਅੰਦਰ ਕਾਮ ਕ੍ਰੋਧ ਲੋਭ ਅਹੰਕਾਰ ਵਸਦੇ ਆ, ਤੇ ਉਹੀ ਸਤਿਗੁਰੂ ਕਹਿ ਰਹੇ ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਪਾਪ ਪੁੰਨ ਵੀ ਇਹਦੇ ਚ ਨੇ, ਹਰ ਚੀਜ਼ ਤਾਂ ਇਹਦੇ ਵਿੱਚ ਆਪਣੀ ਨਿਕਲਦੀ ਪਈ ਹੈ। ਫਿਰ ਵੀ ਜਿਹੜੀਆਂ ਇੱਕ ਆਪ ਪੜਦੇ ਉਹ ਸਰਮਖੰਡ, ਸਰਮਖੰਡ ਵਿੱਚ ਜੀਵਨ ਘੜਿਆ ਜਾਂਦਾ। ਉੱਥੇ ਸਤਿਗੁਰਾਂ ਨੇ ਇੱਕ ਬਚਨ ਕੀਤਾ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਇਹ ਚਾਰ ਸ਼ਬਦ ਅਸੀਂ ਰੋਜ਼ ਪੜ੍ਹਨੇ ਆ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ। ਹੁਣ ਸੁਰਤ ਮਤ ਮਨ ਤੇ ਬੁੱਧ, ਉਹਦੇ ਵਿੱਚ ਵਿਦਵਾਨ ਪੁਰਖਾਂ ਨੇ ਇਹਨੂੰ ਗੁਰਮਤ ਦਾ ਅੰਤਹਿਕਰਨ ਕਿਹਾ, ਜਿਹਨੂੰ ਵਿਦਾਂਤ ਵਾਲੇ ਕਹਿੰਦੇ ਆ ਮਨ ਬੁੱਧ ਚਿੱਤ ਤੇ ਹੰਕਾਰ। ਤੇ ਗੁਰੂ ਤੇਗ ਬਹਾਦਰ ਦੀ ਬਾਣੀ ਦੇ ਅਰਥ ਕਰਦਿਆਂ ਯਾਦ ਰੱਖਿਓ, ਸਾਰੇ ਦਾ ਸਾਰਾ ਜ਼ੋਰ ਜਿਹੜਾ ਮਤ ਤੇ ਮਨ ਉੱਤੇ ਦਿੱਤਾ ਹੋਇਆ ਹੈ, ਕਿਉਂਕਿ ਉਹਨਾਂ ਦੀ ਸਾਧਨਾ ਭੋਰੇ ਚ ਬੈਠੇ ਆ, ਜੋ ਬਾਹਰ ਵਿਚਰਦੇ ਆ ਉਹ ਇਬਾਦਤ ਤੇ ਜ਼ੋਰ ਦੇ ਰਹੇ। ਹੁਣ ਆ ਜਿਹੜੇ ਸ਼ਬਦ ਹੈ ਸੁਰਤ ਮਤ ਮਨ ਬੁੱਧ, ਇਹਦੇ ਅਰਥ ਭਾਈ ਕਾਨ ਸਿੰਘ ਨਾਭਾ ਨੇ ਕੀਤਾ। ਸੁਰਤ ਦਾ ਅਰਥ ਕੀਤਾ ਚੇਤਨਾ, ਚਿੱਤ। ਆਪ ਪੜਿਓ ਕਿਤੇ ਉਹਦੇ ਵਿੱਚ ਮਹਾਨ ਕੋਸ਼ ਵਿੱਚ। ਤੇ ਮਤ ਦਾ ਅਰਥ ਉਹਨਾਂ ਨੇ ਅਕਲ ਦੀ ਥਾਂ ਤੇ ਮਮਤਵ ਕੀਤਾ, ਅਹੰਗ। ਤੇ ਬੁੱਧੀ ਆ ਗਈ ਤੇ ਨਾਲ ਮਮਤਵ ਹੰਕਾਰ ਆ ਗਿਆ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਮਨ ਤੇ ਬੁੱਧ ਉਹੀ ਲੈ ਲਿਆ। ਮਤ ਦੇ ਅਰਥ ਮਮਤਵ ਚ ਮੈਂ, ਤੇ ਸੁਰਤ ਦੇ ਅਰਥ ਚੇਤਨਾ ਚ ਕੀਤੇ, ਜਿਹਨੂੰ ਮੈਂ ਇਉਂ ਕਹਾਂ ਕਿ ਵਿਦਾਂਤ ਵਿੱਚ ਕਿਹਾ ਮਨ ਬੁੱਧ ਤੇ ਚਿੱਤ ਇਹ ਸਾਡਾ ਅੰਤਹਿਕਰਨ ਹੈ, ਇਹਨੂੰ ਆਪਾਂ ਅੰਤਸ਼ਹਿਕਰਨ ਕਹਿੰਦੇ ਹਾਂ। ਵਿਦਾਂਤੀ ਲੋਕ ਇਹਨੂੰ ਚੁਤਿਸ਼ਟੈ ਵੀ ਕਹਿੰਦੇ ਆ, ਤੇ ਗੁਰਬਾਣੀ ਵਿੱਚ ਇਹਦਾ ਬੜਾ ਜ਼ਿਕਰ ਹੈ, ਇਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਇਹ ਬਰੀਕ ਹੈ ਸਾਡੇ ਅੰਦਰ ਦੀ ਐਨਰਜੀ ਸਾਰੀ ਸ਼ਕਤੀ ਹੈ। ਕਿਉਂਕਿ ਅੱਜ ਮੈਂ ਬੇਨਤੀ ਕਰਨੀ ਹੈ ਖਾਸ ਕਰਕੇ ਦੁਰਮਤ ਮਨਮਤ ਗੁਰਮਤ ਤੇ ਮਨ। ਗੁਰੂ ਸਾਹਿਬ ਨੇ ਗੱਲਾਂ ਹੀ ਦੋ ਕੀਤੀਆਂ ਅੱਜ ਰਾਹੋ ਦੀਆਂ ਤੁਕਾਂ ਚ, ਕਿ ਬੜੇ ਯਤਨ ਕੀਤੇ ਮੰਨਦਾ ਨਹੀਂ ਪਿਆ, ਇਹ ਦੁਰਮਤ ਵੱਲ ਤੁਰਿਆ ਪਿਆ। ਮਨ ਤਾਂ ਅਸੀਂ ਬਣਾ ਦਿੱਤਾ ਵੀ ਸੰਕਲਪੋ ਵਾ ਵਿਕਲਪੋ, ਕਿ ਮਨ ਨਿਰੰਤਰ ਚੱਲਦਾ ਪਿਆ। ਮਨ ਇਸ ਤਰ੍ਹਾਂ ਜੀ ਜਿਵੇਂ ਪਾਣੀ ਦਾ ਚਸ਼ਮਾ ਹੈ, ਨਿਰੰਤਰ ਜਿਹੜਾ ਉਹਦੇ ਅੰਦਰੋਂ ਪਾਣੀ ਫੁੱਟ ਫੁੱਟ ਕੇ ਬਾਹਰ ਨਿਕਲਦਾ, ਤੇ ਮਨ ਸਾਡਾ ਚਸ਼ਮੇ ਨੂੰ ਵੀ ਮਾਤ ਕਰ ਦਿੰਦਾ। ਸੁੱਤਿਆਂ ਜਾਗਦਿਆਂ ਨਿਰੰਤਰ ਚੰਗੇ ਮੰਦੇ ਨੈਗੇਟਿਵ ਪੋਜ਼ਿਟਿਵ ਫੁਰਨਿਆਂ ਦਾ ਭਰਮਾਰ ਲੱਗੀ ਪਈ ਹੈ। ਹੁਣ ਜਿਹੜਾ ਇਹ ਮਤ ਹੈ, ਇਹ ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਜੇ ਇਹਨਾਂ ਦੋ ਤੁਕਾਂ ਨੂੰ ਧਿਆਨ ਨਾਲ ਸੁਣਿਓ, ਇਹ ਦੋ ਤੁਕਾਂ ਸਾਡੀਆਂ ਅਰਦਾਸ ਦੀਆਂ ਨੇ। ਜਿਹੜੀ ਅਰਦਾਸ ਅਸੀਂ ਰਾਜ ਰੋਜ਼ ਕਰਨੇ, ਉਹ ਗੁਰੂ ਤੇਗ ਬਹਾਦਰੋਂ ਕਹਿ ਰਹੇ ਆ ਕਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਾਧਾ ਰਾਖਾ ਆਪ ਵਾਹਿਗੁਰੂ। ਮੈਂ ਇੱਕ ਵਾਰ ਅਰਜ ਕੀਤੀ ਸੀ ਮਤ ਸਾਡੇ ਬੁੱਧੀ ਜਾਂ ਮਤ ਸ਼ਬਦ ਵਰਤਾਂ, ਸਾਡੀ ਅੰਦਰ ਦੀ ਉਹ ਸ਼ਕਤੀ ਹੈ ਜਿਹੜੀ ਸਮਝਦੀ ਹੈ, ਜਿਹੜੀ ਨਿਰਣੇ ਕਰਦੀ ਏ। ਇਹਦੇ ਸਿੱਧੇ ਅਰਥ, ਜਿਹੜੀ ਸਮਝਦੀ ਹੈ, ਜਿਹੜੀ ਨਿਰਣੇ ਕਰਦੀ ਹੈ, ਤੇ ਜਦੋਂ ਸਮੱਸਿਆ ਕੋਈ ਖੜੀ ਹੋ ਜਾਏ ਇਹ ਜ਼ੋਰ ਦੇ ਕੇ ਸਮੱਸਿਆ ਨੂੰ ਤੇ ਹਾਲਾਤ ਨੂੰ ਕਾਬੂ ਕਰਨ ਦਾ ਯਤਨ ਕਰਦੀ ਹੈ। ਹੈ ਸਾਡੇ ਅੰਦਰ ਦੀ ਸ਼ਕਤੀ। ਮਨ ਆਪ ਉਦਰਾਪਨ ਕਰਦਾ, ਤੇ ਮਤ ਦਰਅਸਲ ਕੀ ਹੈ ਜੀ? ਮਤ ਸਾਡੇ ਅੰਦਰ ਉਹ ਮਨ ਉਪਰ ਕੰਟਰੋਲ ਕਰਨ ਵਾਲੀ ਸ਼ਕਤੀ ਹੈ। ਜਿਵੇਂ ਮਨ ਨੇ ਫੁਰਨਾ ਬਣਾ ਦਿੱਤਾ, ਮੈਂ ਇੱਕ ਵਾਰੀ ਕਿਹਾ ਸੀ इन्हें चंगा भी बनाया मंदा भी, इथों तक के आप गुरुद्वारा साहब बैठे हैं, अपने मन नूं पुछ के देखिए केड़े केड़े फुरने रोज बनांदा है। ये बाजार च स्टोर च ये किन्ने फुरने बनांदा रोज, पर वो फुरने कर्म नहीं बनते पे। फुरने तो बना ले, इन्हें गंदा ख्याल बना लिया, द्वेष वाला बना लिया, किसी शरीर नूं वेख के बना लिया, किसी की वस्तु देख के बना लिया, पर वो कर्म नहीं बनता। ख्याल बड़े उठते हैं, वो कर्म ता नहीं बनता जे समात होवे, वो मन दे फुरने नूं एक्शन भी चाउण ही नहीं देंदी, वो कर्म नहीं बन देंदी। हां समात होवे तां इसे करके मत नूं उच्ची कह, मन नूं नीवा कह। इत्थे प्रॉब्लम ए खड़ी हो गई कि मत जेड़ी वो नीवी सच्ची मुची नीवी हो गई, मन जेड़ा उच्चा हो गया वह परवाह कोई नहीं करता। इत्थे सतगुरु ने कहा भी जेड़ी मत है ये दरअसल साडे मन की निगरानी कर दी है। यही कारण जिन्ना लोगों की बुद्धि भ्रिष्ट हो जाए उन्हों का जीवन भ्रिष्ट हो जाता है। आप गुरु ग्रंथ साहब च देखते हो ना, जिथे नाम मंगे है, सिमरन मंगे है, सेवा मंगी है, बख्शिश मंगी है, गुरमुख उत्थे गुरु ग्रंथ साहब तरले लाए ने मैनू सुबुद्धि दई, ऐसी मत दीजै मेरे ठाकुर सदा सदा तुद त्याई। जो नाम ही मंग लिया तो यह क्यों मंगया, ऐसी मत दीजै मेरे ठाकुर सदा सदा तू त्याई। जां आप जी पाठ कर दो, सा मत देहो दयाल प्रभ जित तुम्हें आराधा। हुण ये जिहड़ी मत है ये विसर्जन भी हुंदी है। थोड़िया जिहा मैं कोई शब्द बाणी तो बाहर निकल के नहीं कहना, असीं रोजे वाच रहे हां, ते ये भी बेनती करांगा दुरमत ही मन की भटकना है। जे दुरमत खत्म हो जाए तो मन विचारा टिकन लग पेगा, इनू भटकांदी ही पई। जेड़ी साडी बुद्धि है साडे जन्म तो लैके मरण तक ये प्रोड़ भी हुंदी है, विकास भी करदी है, विसर्जन भी हुंदी है। जिवें तीन क वचन असीं लैने महाराज दे, एक बुद्धि है जिहड़ा जन्म हुंदा उहनू असीं बाल बुद्ध कहिंदे आ, ते गुरु ग्रंथ साहिब च ओ बुद्धि बाल बुद्धि जिहड़ी ओह विकसित हो रही है जे, पर गुरमुखो विकसित बुद्धि नालों बाल बुद्धि बड़ी चंगी है। हुण बच्चा है, बाल अर्थ बच्चा, तुसीं जिन्ना मर्जी समझाओ बच्चे दे मन च कदी द्वेष नहीं छेती हुंदी, ना उहदे लई कोई दुश्मन है, ना उहदे लई कोई मित्र है, ना उहदे लई कोई दुख है। ना इत्थों तक कि मैं निक्के निक्के बच्चे देखे आ कि बाप की लाश कोल पई हुंदी ते बच्चा उहदे नाल खेड रहा हुंदा, क्योंकि उहनूं समझ कोई नहीं। सिर्फ इन्ने ही पुछदा कि क्यों रोंदे ने, उहनूं खुशी दा, गमी दा, हरक दा, सोग दा। उहदी बुद्धि जिहड़ी है वह बाल बुद्ध है, निर्मल है। इसे करके गुरु ग्रंथ साहिब जी ने कहा कि कुछ बंदे भगत जिन्हां ने ज्ञान राही रब की उपासना की, धन्ने ने कोई ग्रंथ नहीं पढ़िया, उहने बाल बुद्धि नूं ही कमाया। धन्ने सेविया बाल बुद्ध, गुरमुखों ने बाल बुद्धि नूं वरत्या है कि बचपन विच ओ बाल बुद्ध में अर्थ की बचपन वाली बुद्धि जिच कोई द्वेष नहीं। इस तों बाद ओ बाल बुद्धि है उन्हें कह दिता भी आ सेवा कर दे, काम सारे कर दे। ए मोदन क्या भी पंडित ने ही कहा भी ये सारे काम कर दे, मझां भी चार दे, खूह ते भी जांदा, ये सारे काम कर दे। हुण धन्ने ने उहदे तों इहने पुछया भी आत्मा का विकास की आ की, उहदी इन्नी बाल बुद्धि भोला पाए कि उन्हें क्या भी फिर मैनू दे दे। चलो इस गल रिपीट नहीं करनी, पंडित वास्ते सिर विखावा सी। वो निर्मल किरदा इन्ना क बह गया, उन्हें क्या भी उन्हें क्या भी ये रब ये ठाकुर सब कुछ करदा है, सच एवे पत्थर एक पासे रह गया, ठाकुर प्रगट हो गया। मिले प्रतख गुसाइया क्या धन गुरु अर्जन साहब महाराज जी ने, मिले प्रतख। प्रतख का प्रमाण थोड़ा अर्थ हुंदा, प्रतख दे प्रमाण लगदे कोई नहीं। असीं आम कहिंदे आ प्रतख नूं की प्रमाण, ते जिन्ने प्रताखी कर लिया प्रत्यक्ष हो गया। धन्ने ने सची मुची प्रतख नूं प्रगट किया, पर गुरु अर्जुन देव ने कहा भाई धन्ने ने बाल बुद्धि तो कम लिया है। धन्ने सेविया बाल बुद्ध, त्रिलोचन गुरमिल पई शुद्ध। उस तो बाद जो बाल बुद्धि अगे निकलती है यह सिर्फ कोई समा हुंदी है, फिर यह चंचलता का रूप धारण कर जाती। आप याद रखियो चंचल चपल बुद्ध का खेल, फिर चंचल हो जाता टिकदा कोई नहीं, चंचलताई विच रहिंदा है। इन होर बेनती करा, चंचलताई विच आया होया बच्चा सप नाल भी कदी भी खेडा कर ला पैंदा चंचलताई च। चंचल मत बारक बपरे की सर्प अग्न कर मिल ले, उन्हें सप नू ही पकड़ लिया, अग्न नू ही पकड़ लिया, चंचल है ना। बाल बोध तो अगे है चंचल बुद्धि, इस तो अगे जो बंदा थोड़ा जा वड्डा हुंदा है ना, चंचल बुद्धि झिड़क भी दियो कोई नहीं महसूस नहीं करता, थोड़ा जा रो लैंदा है फिर मां दे कुछड़ चढ़ जांदा है, जो थोड़ा जा पढ़द तो बाहर की हवा लगती, फिर ए अंदर एक स्टेटस नवा जन्म लैंदा अहंग बुद्ध, इथों फिर पवाड़ा पैंदा जो अहंकार वाली बुद्धि बनती है। तुसी कौन मैं रोकण वाले, मैं अपने फैसले आप लांगा, यह सारिया गल्लां अहंग बुद्ध विचों निकलदियां, क्योंकि होंद पैदा होगी ना मैं हां। तो मैं एक बार बेनती की प्यारे ठीक है कि इथों का सिस्टम जिहड़ा, मैं नहीं कहिंदा हर थां ते कहिंदे आजादी है आजादी, इथे बच्चे नूं सारे बच्चों नूं कहा जांदा है स्कूल विच जो मैनू सुन नूं मिलदा है वी उन्हां दस्या जांदा है वी तुहाडे मां बाप जरूर ने पर तुहाडे इह अधिकार ने, तुहाडे निजी अधिकार इथे कहिंदा वी तेरा इह राइट है। मैं बेनती करांगा, मैं जे भुलदा होवां इह सिस्टम अधिकार तां जरूर दसे पर मानवता दे नाते ए भी दसे भी जिथे तेरे अधिकार ने तेरे मापिया प्रति कुछ फर्ज भी ने, फर्ज नहीं दसे जा रहे, अधिकार दसया जा रहा, तेरा अधिकार ये है, ए फर्ज की है तेरा। फर्ज भी बहुत जरूरी है क्योंकि साड़ी जिहड़ी पूर्व दी है ए साड़ी सतगुरां दी जिहड़ी सानू उस थां तो संस्कृति जां सानू तलीम दित्ती, यही कारण कि रब सब तो वड्डा है। गुरु ग्रंथ साहब ने जो रब दियां सिफतां कीतियां उन्हूं अदब देने लई अपने मां ते बाप दा नां ला रखिया, हर जी माता हर जी पिता, अदब दिता ना। मैं फिर बेनती करा उहदे विचों निकलदी अंग बुद्ध, फिर ए अंग बुद्ध जिहड़ी इन्नी खतरनाक जे गुरमुखो, ए बुद्धि सची मुची श्रेष्ठ गुणा वालियां नूं वी तड़फाण लग पैंदी। इन गुरु ग्रंथ साहब की बाणी च एक शब्द क्या है जी, हम बड कब कुलीन हम पंडित, हम जोगी सन्यासी ज्ञानी गुणी सूर हम दाते, ए बुद्ध कब है ना नासी। अंग बुद्धि होगी ना, अंग बुद्ध ना बोहते, चंदन दे नेड़े नेम विच तां सुगंधी आ गई पर वास खाली दा खाली रह गया। गुरु कहिंदे ने असल च वास विच अंग बुद्ध है, हौमे है उच्चा है मैं बहुत कुछ जानना। इथों तक फिर अंग बुद्धि प्यारे कली औगणा नाल नहीं, यह गुणा नाल भी जुड़ी है। आ एक अष्टपदी आप पढ़ दियो, पाठ पढ़ियो अर वेद विचारियो, नेवल पुहंगम साधे पंच जना सो संग न छुटक्यो, अदक अहंग बुद्ध बांधे। अंग बुद्ध आ गई, इथे फिर गुरु साहब एक बुद्धि होर मंगते हैं। मैं गल बड़ी संखेप जी करा, हालांकि होर भी बाणी विच ना जी आप जी पढ़ोगे ते जदों सहज पाठ आप जी करो जिन्ने भी कर दियो जरूर अपने कोल पेंसिल ते कापी रखो, कोई काली नहीं भी मैं ये नहीं करके उठना। जेड़ी तुक तुहानूं ना समझ पै जां कई वारी कई तुकां इन्नियां बेनतियां वालियां हुंदियां ने उन्हां तुसीं असीं आपां अपनी निजी जिंदगी दी अरदास भी बना सकने हां। एक दिन मैं पाठ करा ते शब्द आया ए हजूर हजूर दा, वजो साहिब का सेव बरानी, वजो साहिब का सेव बरानी ऐसे गुना अछाद्यो प्राणी। मैं इस तुकते गया, मैं क्या वाहेगुरु पाठ तो बड़ी बड़ी सतगुरु तरस करके कराते हो, इथे महाराज कहने किन्ना बईमान है तू, वजो दर ते वजीफा तनखा, तनखा तो लैना साहब वाहगुरु को दाता ओदे तो लैना है, तो बेईमाना सेब बरानी जाके पत्थर दियां पूजा करके सेवा किसी होर दी करना पे। कहने एडा वड्डा गुना बंदिया, वजो दा अर्थ तनखा वजीफा। इथे देखो गुरु ग्रंथ साहब च बेअंत शब्द ऐसिया तुकां मिलनगिया जिहड़ियां अरदास रूप होणगियां, क्योंकि असी कीर्तन सुनने कथा सुनने जिहड़ा नहीं पाठ किया ਉਹ ਕੁਛ ਬਾਣੀਆਂ ਤੱਕ ਦੀ ਵਿਚਾਰ ਤੱਕ ਸੀਮਤ ਨੇ। ਜਪਜੀ ਸਾਹਿਬ ਦੀ ਕਥਾ ਹੋ ਗਈ, ਆਸਾ ਦੀਵਾਰ ਦੀ ਹੋ ਗਈ, ਆਨੰਦ ਸਾਹਿਬ ਦੀ ਹੋ ਗਈ, ਜਾਪ ਸਾਹਿਬ ਦੀ ਹੋ ਗਈ, ਪਰ ਪਿਆਰਿਓ 6000 ਸ਼ਬਦ ਪਿਆ, ਇਹ ਜੇ ਦਰਜ ਕੀਤਾ ਸਤਿਗੁਰਾਂ ਨੇ, ਇਹਦਾ ਕੋਈ ਭਾਵ ਹੈ ਨਾ? ਗੱਲ ਤਾਂ ਜਪਜੀ ਸਾਹਿਬ ਵਿੱਚ ਵੀ ਸਮਾਪਤ ਹੋ ਸਕਦੀ, ਸਭ ਕੁਝ ਮੁਕੰਮਲ ਉਹਦੇ ਵਿੱਚ। ਬੁੱਧੀ ਦੇ ਕਈ ਪੱਧਰ ਨੇ। ਹੁਣ ਇੱਕ ਚੀਜ਼ ਹੋਰ ਮੰਗੀ ਜਿਹੜੀ ਸ੍ਰੇਸ਼ਟ ਹੈ, ਮੈਂ ਕਿਹਾ ਬਾਲ ਬੁੱਧ, ਚੰਚਲ ਬੁੱਧ, ਅੰਗ ਬੁੱਧ, ਇੱਕ ਬੁੱਧੀ ਹੈ ਵਿਵੇਕ ਬੁੱਧ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਤੇ ਵਿਵੇਕ ਬੁੱਧੀ ਲਈ ਅਰਦਾਸਾਂ ਨੇ ਜਿਹੜਾ ਮੈਂ ਬੇਨਤੀ ਕੀਤੀ ਜੀ, ਅਧਕ ਅੰਗ ਬੁੱਧ ਬਾਂਧੇ ਪਿਆਰੇ, ਇਨ ਵਿਧ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਵਿਵੇਕ ਬੁੱਧੀ, ਚੰਗੀ ਬੁੱਧੀ। ਮੈਂ ਫਿਰ ਅਰਜ਼ ਕਰਾਂਗਾ, ਵਿਵੇਕ ਦਾ ਅਰਥ ਹੈ ਬਿਬ ਏਕ, ਜਿਹੜੀ ਦੋ ਤੋਂ ਤੋੜ ਕੇ ਇੱਕ ਵਾਲੇ ਪਾਸੇ ਲਿਜਾਂਦੀ ਹੈ। ਥੋੜੀ ਜਿਹੀ ਬੇਨਤੀ, ਜਦੋਂ ਮਤ ਮੈਲੀ ਹੋ ਜਾਏ, ਗੁਰਮੁਖੋ ਜਿਹੜੀ ਦੁਰਮਤ ਹੈ ਨਾ, ਇਹਦਾ ਰਸਤਾ ਪਦਾਰਥ ਹੈ, ਇਹਦਾ ਰਸਤਾ ਪਦਾਰਥ ਹੈ ਮਲੀਨ ਬੁੱਧੀ ਦਾ, ਤੇ ਜਿਹੜੀ ਨਿਰਮਲ ਬੁੱਧੀ ਹੈ ਨਾ, ਇਹਦਾ ਰਸਤਾ ਪਰਮਾਰਥ ਹੈ। ਜਿਹੜੀ ਮਲੀਨ ਮਤ ਹੈ, ਇਹਦਾ ਰਸਤਾ ਧਾਤ ਹੈ, ਧਾਤ ਪਦਾਰਥਾਂ ਨੂੰ ਕਹਿੰਦੇ, ਤੇ ਜਿਹੜੀ ਨਿਰਮਲ ਮਤ ਹੈ, ਇਹਦਾ ਰਸਤਾ ਸੱਚੀ ਜੀ ਇਹ ਲਿਵ ਹੈ। ਲਿਵ ਤੇ ਧਾਤ, ਪਦਾਰਥ ਤੇ ਪਰਮਾਰਥ। ਜਿਹੜੀ ਮਲੀਨ ਬੁੱਧੀ ਹੈ, ਇਹਦਾ ਰਸਤਾ ਹੰਕਾਰ ਹੈ, ਆਕੜ। ਤੇ ਜਿਹੜੀ ਨਿਰਮਲ ਬੁੱਧੀ ਹੈ ਪਿਆਰਿਓ, ਇਹ ਉੱਚੀ ਜ਼ਰੂਰ ਹੈ। ਰੂਮੀ ਇੱਕ ਗੱਲ ਕਹਿੰਦਾ ਸੀ ਮਸਨਵੀ ਚ, ਉਹ ਕਹਿੰਦਾ ਬੋਲਣ ਵਾਲਿਆ ਤੂੰ ਆਪਣੇ ਆਵਾਜ਼ ਨੂੰ ਉੱਚਿਆ ਨਾ ਕਰ, ਤੂੰ ਆਪਣੇ ਸ਼ਬਦਾਂ ਨੂੰ ਉੱਚਿਆ ਕਰ। ਦੇਖੋ ਇੱਕ ਗੱਲ ਸੀ ਰੂਮੀ ਦੀ ਮਸਨਵੀ ਵਿੱਚ, ਉਹ ਕਹਿੰਦਾ ਤੂੰ ਆਪਣੀ ਆਵਾਜ਼ ਨਾ ਉੱਚੀ ਕਰ, ਇਹਦੇ ਨਾਲ ਗੱਲ ਨਹੀਂ ਬਣਨੀ, ਤੂੰ ਆਪਣੇ ਸ਼ਬਦਾਂ ਨੂੰ ਉੱਚਿਆ ਕਰ। ਸ਼ਬਦ ਉੱਚਾ ਕਿਰਦਾਰ ਨਾਲ ਹੁੰਦਾ ਹੈ, ਸ਼ਬਦ ਨੂੰ ਉੱਚਿਆ ਕਰ। ਥੋੜਾ ਜਿਹਾ ਉਹ ਅਸੀਂ ਦੇਖੀਏ, ਗੁਰੂ ਗ੍ਰੰਥ ਸਾਹਿਬ ਚ ਮੈਂ ਅਰਜ਼ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਅੱਜ ਕਹਿੰਦੇ ਨਹੀਂ ਮੰਨਦੀ ਪਈ, ਤੇ ਜਿੱਥੇ ਗਏ ਸਤਿਗੁਰੂ ਇਹੀ ਉਪਦੇਸ਼ ਦਿੰਦੇ ਰਹੇ ਕਿ ਤੁਸੀਂ ਮਨ ਨੂੰ ਨੀਵੇਂ ਹੀ ਰੱਖਣਾ, ਮਤ ਨੂੰ ਉੱਚੀ ਚੁੱਕਣਾ। ਆਪ ਜੀ ਪਟਿਆਲੇ ਰਾਜਪੁਰੇ ਤੇ ਰਸਤੇ ਤੇ ਇੱਕ ਕਸਬਾ ਹੁੰਦਾ ਬਹਾਦਰਗੜ੍ਹ, ਤੁਸੀਂ ਦਰਸ਼ਨ ਕੀਤੇ ਹੋਣੇ ਨੇ ਸ਼ਾਇਦ ਉਸ ਗੁਰਦੁਆਰੇ ਦੇ। ਮੇਰੇ ਮਨ ਸੀ ਵੀ ਉੱਥੇ ਕਥਾ ਕਰ ਲਈ, ਪਰ ਬਿਮਾਰੀ ਕਰਕੇ ਨਹੀਂ, ਪਰ ਕਰਾਂਗੇ ਜ਼ਰੂਰ ਅਸੀਂ ਜਾ ਕੇ ਮਹਾਰਾਜ ਜੀ ਦੇ ਇਹਨਾਂ ਸਥਾਨਾਂ ਤੇ। ਹਜ਼ੂਰ ਗੁਰੂ ਤੇਗ ਬਹਾਦਰ ਉੱਥੇ 2-3 ਵਾਰੀ ਆਏ ਆ, ਇੱਕ ਵਾਰੀ 9 ਦਿਨ ਰਹਿ ਕੇ ਗਏ ਆ, ਇੱਕ ਵਾਰੀ ਸਤਿਗੁਰੂ ਜਦੋਂ ਸ਼ਹਾਦਤ ਲਈ ਗਏ ਤੇ ਚੁਮਾਸਾ ਉੱਥੇ ਕੱਟਿਆ, ਕੋਈ 3 ਮਹੀਨੇ ਕਹਿੰਦੇ ਨੇ। ਪਟਿਆਲਾ ਨਹੀਂ ਸੀ ਬਣਿਆ ਜਦੋਂ, ਆਪ ਸਭ ਨੂੰ ਪਤਾ ਹਿਸਟਰੀ ਦਾ। ਅਸਲ ਚ ਨਵਾਬ ਸੈਫ ਮੁਹੰਮਦ ਖਾਂ ਸੀ, ਜਿਹਨੂੰ ਅਸੀਂ ਸੈਫ ਦੀਨ ਵੀ ਕਹਿੰਦੇ ਹਾਂ, ਨਾਮ ਇਹਦਾ ਸੀ ਨਵਾਬ ਸੈਫ ਮੁਹੰਮਦ ਖਾਂ। ਇਹ ਕਸ਼ਮੀਰ ਦਾ ਗਵਰਨਰ ਰਿਹਾ। ਕੁਛ ਵਿਦਵਾਨ ਕਹਿੰਦੇ ਨੇ ਵੀ ਜਿਹੜਾ ਸੈਫ ਖਾਂ ਸੀ ਇਹ ਔਰੰਗਜ਼ੇਬ ਦਾ ਮਤਰਿਆ ਭਰਾ ਸੀ, ਕੁਛ ਵਿਦਵਾਨ ਕਹਿੰਦੇ ਨੇ ਜੀ ਸ਼ਾਹਜਹਾਂ ਦਾ ਸਾਂਢੂ ਸੀ, ਕੁਝ ਕਹਿੰਦੇ ਧਰਮ ਦਾ ਭਰਾ ਸੀ। ਮੁੱਕਦੀ ਗੱਲ ਕੀ ਵੀ ਇਹ ਕਸ਼ਮੀਰ ਦਾ ਗਵਰਨਰ ਰਿਹਾ, ਤੇ ਇਦੋਂ ਬਾਅਦ ਇਫਤਰ ਖਾਂ ਆਇਆ ਜਿਨੇ ਫਿਰ ਪੂਰਾ ਕਸ਼ਮੀਰੀ ਪੰਡਤਾਂ ਉਤੇ ਜ਼ੁਲਮ ਕੀਤਾ। ਉਸ ਤੋਂ ਪਹਿਲਾਂ ਇਹ ਰਿਹਾ ਸੈਫ ਮੁਹੰਮਦ ਖਾਂ। ਇਹ ਬਹੁਤ ਹੀ ਨਰਮ ਦਿਲ ਸੀ, ਖੁੱਲ ਦਿਲਾ ਸੀ। ਮੈਂ ਆਪ ਨੂੰ ਸਿਰਫ ਇਹ ਬੇਨਤੀ ਕਰਨ ਲੱਗਾ, ਗੁਰੂ ਤੇਗ ਬਹਾਦਰ ਸਾਹਿਬ ਕਿੰਨਾ ਕਿੰਨਾ ਸਾਨੂੰ ਸਮਝਾਉਂਦੇ ਆ ਇਤਿਹਾਸ ਵਿੱਚੋਂ, ਤੇ ਮੇਰੀ ਇੱਛਾ ਮੈਂ ਉਹਨਾਂ ਦੇ ਇੱਕ ਇੱਕ ਸਿੱਖ ਦਾ ਜ਼ਿਕਰ ਜ਼ਰੂਰ ਕਰੀ ਜਾਵਾਂ ਜਿਹੜੀ ਰਲਦੇ ਰਹੇ ਨਾਲ ਬਾਣੀ ਦੇ। ਹਜ਼ੂਰ ਸੱਚੇ ਪਾਤਸ਼ਾਹ ਦੇ ਪ੍ਰਤੀ ਇਹਦੇ ਅੰਦਰ ਭਾਵਨਾ ਕਿੱਥੋਂ ਪੈਦਾ ਹੋਈ? ਵਿਦਵਾਨ ਕਹਿੰਦੇ ਨੇ ਇੱਕ ਤਾਂ ਸੀ ਮੂਸਾ ਰੋਪੜੀ, ਜੀ ਸੈਦ ਮੂਸਾ ਰੋਪੜੀ, ਜਿਹਦਾ ਉਹਦਾ ਜ਼ਿਕਰ ਕੀਤਾ ਵੀ ਤੁਸੀਂ ਘਰ ਕਿਉਂ ਬਣਾਉਂਦੇ ਪਏ ਹੋ, ਤੇ ਦੂਜਾ ਸੀ ਭੀਖਣ ਸ਼ਾਹ ਡਸਕੇ ਵਾਲਾ, ਇਹ ਨੇੜੇ ਸੀ। ਇਹਨਾਂ ਦੀ ਜਮਾਤ ਬਣ ਗਈ। ਕਸ਼ਮੀਰ ਤੋਂ ਰਿਟਾਇਰ ਕਰਕੇ ਗਵਰਨਰ ਸੀ ਸੈਫ ਮੁਹੰਮਦ ਖਾਂ, ਇਹਨੂੰ ਇਹ ਇਲਾਕਾ ਦੇ ਦਿੱਤਾ ਰੇਤਲਾ ਜਾਂ, ਸਮਝੋ ਕਿ ਸਜ਼ਾ ਹੀ ਸੀ। ਪਰ ਇੱਥੇ ਬੜੀ ਜੀ ਇਹਨੇ ਮਿਹਨਤ ਕੀਤੀ, ਤੇ ਇਹ ਤੋਂ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਦੱਸਿਆ, ਭਾਵਨਾ ਇਹਦੀ ਬਣ ਗਈ। ਇਹਨੇ ਕਿਲਾ ਬਣਾਇਆ, ਪਰ ਉਂਜ ਕਿਹਾ ਜਾਂਦਾ ਵੀ ਜਿਹੜਾ ਹੁਣ ਕਿਲਾ ਹੈ ਇਹ ਅਸਲ ਚ ਮਹਾਰਾਜਾ ਅਮਰ ਸਿੰਘ ਨੇ ਬਣਾਇਆ ਹੈ। ਕਰਮ ਸਿੰਘ ਉਹਨਾਂ ਨੇ, ਫਿਰ ਅਮਰ ਸਿੰਘ ਉਹਨਾਂ ਨੇ। ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਗਏ, ਮਾਤਾ ਨਾਨਕੀ ਜੀ ਨਾਲ ਸਨ, ਮਾਤਾ ਗੁਜਰੀ ਜੀ ਨਾਲ ਸਨ, ਪਾਲਕੀ ਤੇ ਰੱਥ ਸੀ। ਤੇ ਇਸ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਆਪਣੀ ਜੀ ਯਾਤਰਾ ਜਿਹੜੀ ਕਰਦੇ ਸਨ, ਪਰਿਵਾਰ ਨਾਲ ਹੁੰਦਾ ਸੀ। ਇੱਕ ਰੱਥ ਹੋਣੀ, ਇੱਕ ਪਾਲਕੀ ਹੋਣੀ, ਗਾਵਾਂ ਮੱਝਾਂ ਗਾਵਾਂ ਹੁੰਦੀਆਂ ਸਨ ਨਾਲ। ਹਜ਼ੂਰ ਸੱਚੇ ਪਾਤਸ਼ਾਹ ਜਦੋਂ ਗਏ ਤੇ ਸਹਿਬ ਖਾਨ ਨੇ ਕਿਹਾ ਸੀ ਚਰਨ ਪਾਇਓ। ਸਤਿਗੁਰੂ ਗਏ, ਸਹਿਬ ਮੁਹੰਮਦ ਖਾਨ ਹਜ਼ੂਰ ਨੂੰ ਅੱਗੇ ਲੈਣ ਵਾਸਤੇ ਆਇਆ। ਸਤਿਗੁਰੂ ਘੋੜੇ ਤੋਂ ਉਤਰਨ ਲੱਗੇ, ਇਹਨੇ ਅੱਗੇ ਵੱਧ ਕੇ ਕਿਹਾ ਮਹਾਰਾਜ ਬਾਹਰ ਨਾ ਉਤਰਿਓ, ਘੋੜੇ ਦੀਆਂ ਰਕਾਬਾਂ ਪੜ ਲਈਆਂ ਇਹਨੇ। ਇਹ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ, ਉਹਨੇ ਰਕਾਬ ਨੂੰ ਵੀ ਪਕੜਿਆ ਮਹਾਰਾਜ ਜੀ ਨੂੰ, ਜਿੱਥੇ ਹਜ਼ੂਰ ਦੇ ਚਰਨ ਸਨ ਨਾ ਜੀ, ਉਹਨੇ ਉਹਦੀ ਭਾਵਨਾ ਸਿੱਖ, ਉਹਨੇ ਪਕੜ ਕੇ ਕਿਹਾ ਨਾ ਇੱਥੇ ਨਾ ਉਤਰਿਓ। ਨਾਲ ਨਾਲ ਤੁਰਦਾ ਗਿਆ, ਆਪਣੇ ਘਰ ਲੈ ਗਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਟਿਕਾਣਾ ਕੀਤਾ। ਮਸੀਤ ਬੜੀ ਸੋਹਣੀ ਬਣਾਈ। ਬਹਾਦਰਗੜ੍ਹ ਦੋ ਗੁਰਦੁਆਰੇ ਨੇ, ਮੈਂ ਅੱਗੇ ਬੇਨਤੀ ਕਰਨੀ ਇਹ ਬਹਾਦਰਗੜ੍ਹ ਕਿਉਂ ਬਣਿਆ? ਇੱਕ ਗੁਰਦੁਆਰਾ ਬਾਹਰ ਹੈ ਜਿੱਟੀ ਰੋਡ ਕੋਲ, ਇੱਕ ਅੰਦਰ ਹੈ। ਕੁਝ ਕਹਿੰਦੇ ਨੇ ਬਾਹਰ ਅਸਲ ਚ ਗੁਰਸਿੱਖਾਂ ਦਾ ਡੇਰਾ ਸੀ, ਅੰਦਰ ਹਜ਼ੂਰ ਦਾ ਪਰਿਵਾਰ ਸੀ। ਮਹਾਰਾਜ ਜੀ ਜਦੋਂ ਗਏ ਜੀ ਤੇ ਇਹਨੇ ਪਹਿਲੇ ਮਸੀਤ ਦੇ ਸਾਹਮਣੇ ਮਹਾਰਾਜ ਦਾ ਘਰ ਬਣਵਾ ਦਿੱਤਾ ਵੀ ਸੱਚੇ ਪਾਤਸ਼ਾਹ ਆਉਣਾ ਤੇ ਉਹਨਾਂ ਵਸੇਬੇ ਵਾਸਤੇ ਨਵਾਂ ਸਥਾਨ ਬਣਾਇਆ। ਸਤਿਗੁਰੂ ਨੇ ਪੁੱਛ ਲਿਆ ਸੈਫ ਖਾਂ ਇਹ ਘਰ ਮਸੀਤ ਬੜੀ ਸੋਹਣੀ ਬਣਾਈ, ਇਹ ਕਿਲਾ ਬੜਾ ਸੋਹਣਾ ਬਣਾਇਆ। ਤੇ ਪ੍ਰਿੰਸੀਪਲ ਸਤਬੀਰ ਸਿੰਘ ਇੱਥੇ ਲਿਖਦੇ ਆ, ਮੈਂ ਤਾਂ ਹਵਾਲਾ ਦੇ ਦਿੰਦਾ ਕਿ ਇੱਕ ਆਰਟੀਕਲ ਇੱਕ ਕਿਤਾਬ ਚ ਨਹੀਂ ਕਿਸੇ ਚ, ਕਹਿੰਦੇ ਸੈਫ ਖਾਂ ਨੇ ਕਿਹਾ ਸੱਚੇ ਪਾਤਸ਼ਾਹ ਇੱਥੇ ਭੇਡ ਸੂਈ ਸੀ ਤੇ ਦੋ ਬਘਿਆੜ ਭੇਡ ਦੇ ਬੱਚਿਆਂ ਨੂੰ ਖਾਣਾ ਚਾਹੁੰਦੇ ਸਨ ਤੇ ਭੇਡ ਨੇ ਦੋਨਾਂ ਬਘਿਆੜਾਂ ਨੂੰ ਦੁੜਾ ਦਿੱਤਾ। ਮੇਰੇ ਮਨ ਚ ਆਇਆ ਥਾਂ ਬੜੀ ਕਰਮਾਂ ਵਾਲੀ, ਇੱਥੇ ਪੱਕਾ ਕਿਲਾ ਬਣਾਉਣਾ ਚਾਹੀਦਾ। ਮਹਾਰਾਜ ਮੁਸਕਰਾ ਪਏ। ਹਜ਼ੂਰ ਜਦੋਂ ਅੰਦਰ ਜਾਂਦੇ ਆ ਤੇ ਸਤਿਗੁਰੂ ਪੁੱਛਦੇ ਆ ਆਹ ਕਾਹਦੇ ਲਈ ਬਣਾਇਆ ਬਈ, ਆਹ ਥਾਂ ਕਿਹਦੇ ਲਈ? ਹੱਥ ਜੋੜ ਕੇ ਕਹਿੰਦਾ ਤੁਹਾਡੇ ਵਾਸਤੇ, ਮਸੀਤ ਦੇ ਸਾਹਮਣੇ। ਕਹਿੰਦੇ ਕਾਹਦੇ ਲਈ? ਕਹਿਣ ਲੱਗਾ ਆਪ ਲਈ, ਵਸੇਬੇ ਲਈ, ਨਾਲੇ ਤੁਸੀਂ ਇੱਥੇ ਆਪਣਾ ਧਰਮ ਚਿੰਤਨ ਜੋ ਕਰਨਾ ਇੱਥੇ ਕਰ ਲਿਓ, ਮਸੀਤ ਵਿੱਚ ਨਮਾਜ਼ ਪੜ ਲਾਂਗੇ। ਹਾਂ, ਸਤਿਗੁਰੂ ਹੱਸ ਪਏ, ਕਹਿਣ ਲੱਗੇ ਸਾਹਿਬ ਖਾਂ ਇਸ ਭਰਮ ਨੂੰ ਦੂਰ ਕਰ ਦੇ, ਮਸੀਤ ਵੀ ਸਾਡਾ ਹੀ ਘਰ ਹੈ, ਇੱਕ ਪਾਸੇ ਤੂੰ ਬੈਠ ਜੀ, ਇੱਕ ਪਾਸੇ ਮੈਂ ਬੈਠ ਜਾਂਗਾ, ਗੱਲ ਤਾਂ ਇੱਕੋ ਬਾਪੂ ਦੀ ਕਰਨੀ ਹੈ ਨਾ। ਸਤਿਗੁਰੂ ਜੇ ਤਿਲਕ ਜੰਜੂ ਨੂੰ ਪਿਆਰ ਕਰਦੇ ਆ ਨਾ, ਪਿਆਰ ਦਾ ਮਤਲਬ ਉਹਦੀ ਆਜ਼ਾਦੀ, ਇਹ ਪਿਆਰ ਦਰਤ ਕੋਈ ਹੋਰ ਨਾ ਕਰਿਓ। ਉੱਥੇ ਜੇ ਸੱਚ ਧਰਮ ਮਸੀਤ ਹੈ, ਦਿਓਰਾ ਮਸੀਤ, ਸ੍ਰੀ ਗੁਰੂ ਗੋਬਿੰਦ ਸਿੰਘ ਕਹਿੰਦੇ। ਕਹਿਣ ਲੱਗੇ ਇੱਥੇ ਅਸੀਂ ਵੀ, ਤੇ ਸਾਹਿਬਕਾਂ ਬੜਾ ਹੀ ਸਿਆਣਾ ਸੀ। ਉਹਦੀ ਮੈਂ ਇੱਕ ਘਟਨਾ ਆਪ ਨੂੰ ਸੁਣਾਉਣਾ। ਉਹ ਕਹਿੰਦਾ ਹੁੰਦਾ ਸੀ, ਕਹਿੰਦਾ ਪਹਿਲੀ ਗੱਲ, ਬਹਿਸ ਕਰਦਿਆਂ ਕਦੀ ਖਿਜਣਾ ਨਹੀਂ ਚਾਹੀਦਾ, ਬਹਿਸ ਕਰਦਿਆਂ ਕਦੀ ਗਾਲੀ ਗਲੋਚ ਤੇ ਨਹੀਂ ਆਉਣਾ ਚਾਹੀਦਾ, ਬਹਿਸ ਕਰਦਿਆਂ ਕਦੀ ਤਪਣਾ ਨਹੀਂ ਚਾਹੀਦਾ। ਮੈਨੂੰ ਅਗਲਾ ਨੁਕਤਾ ਬੜਾ ਚੰਗਾ ਲੱਗਾ, ਜਿਹਦੇ ਨਾਲ ਤੁਸੀਂ ਗੱਲ ਕਰ ਰਹੇ ਹੋ, ਚਰਚਾ ਕਰ ਰਹੇ ਹੋ, ਜੇ ਉਹਦੀ ਗੱਲ ਚੰਗੀ ਏ ਤੇ ਆਪਣੇ ਹਉਮੈ ਨੂੰ ਛੱਡ ਕੇ ਉਹਨੂੰ ਮੰਨ ਲਓ, ਉਹ ਠੀਕ ਕਹਿ ਰਿਹਾ, ਉਹਨੂੰ ਸਵੀਕਾਰ ਕਰ ਲਓ। ਤੇ ਨਾਲ ਕਹਿੰਦਾ ਸੀ ਜੇ ਉਹ ਗਲਤ ਹੈ, ਇੱਕ ਦੋ ਵਾਰੀ ਸਮਝਾਓ, ਨਹੀਂ ਸਮਝਦਾ ਉਹਨੂੰ ਕਹਿ ਸਕਦਾ ਹੋ ਸਕਦਾ ਤੂੰ ਵੀ ਠੀਕ ਹੀ ਹੋਵੇਂ, ਖਹਿੜਾ ਛੁੱਟ ਜੂਗਾ ਵੀ ਹੋ ਸਕਦਾ, ਇਹ ਨਹੀਂ ਵੀ ਤੂੰ ਠੀਕ ਹੈ, ਹੋ ਸਕਦਾ ਤੇਰੇ ਮੁਤਾਬਕ ਤੂੰ ਠੀਕ ਹੋਵੇਂ। ਉਹ ਹਜ਼ੂਰ ਨੂੰ ਆਪਣੇ ਘਰ ਲੈ ਗਿਆ, ਉਥੇ ਸਤਿਗੁਰੂ ਦੀ ਸੇਵਾ ਕੀਤੀ ਉਹਨੇ। ਇੱਥੇ ਫਿਰ ਸਤਿਗੁਰੂ ਪਟਿਆਲੇ ਦੇ ਨੇੜੇ ਜੀ, ਕਾਫੀ ਜ਼ਿਆਦਾ ਹਜ਼ੂਰ ਦੇ ਆਪਣੇ ਅਸਥਾਨ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ। ਇੱਥੋਂ ਮਹਾਰਾਜ ਪਿੰਡਾਂ ਵੀ ਜਾਣਾ, ਇਹ ਰੂਹਾਨੀ ਪ੍ਰਚਾਰ ਜੀ, ਰੱਬੀ ਪ੍ਰਚਾਰ, ਨਾਮ ਦੀਆਂ ਦਾਤਾਂ ਵੰਡਣੀਆਂ। ਜਦੋਂ ਤੁਰਨ ਲੱਗੇ ਪਹਿਲੀ ਵਾਰ ਤੇ ਸੈਫ ਖਾਂ ਕਹਿੰਦਾ ਮੈਨੂੰ ਉਪਦੇਸ਼ ਦਿਓ, ਮੈਂ ਤਾਂ ਬੇਨਤੀ ਕਰ ਰਿਹਾ ਜੋ ਅੱਜ ਸ਼ਬਦ ਹੈ, ਮੈਨੂੰ ਉਪਦੇਸ਼ ਦਿਓ। ਸਤਿਗੁਰਾਂ ਦੇ ਚਰਨਾਂ ਚ ਡਿੱਗ ਪਿਆ। ਇਹ ਘਰ ਤਾਂ ਲੈ ਗਿਆ, ਬੇਗਮਾਂ ਨੇ ਕਿਹਾ ਸੀ ਅਸੀਂ ਰੋਜ਼ ਸਤਿਗੁਰੂ ਦੀ ਸਤ ਸੰਗਤ ਕਰਨੀ ਹੈ। ਕਹਿੰਦੇ ਉਪਦੇਸ਼ ਦਿਓ, ਮੱਥਾ ਟੇਕ ਕੇ ਸਾਹਮਣੇ ਖਲੋ ਗਿਆ ਹਜ਼ੂਰ। ਕਹਿੰਦੇ ਸੈਫ ਖਾਂ ਜ਼ਮੀਨ ਬੜੀ ਵਧੀਆ ਤੇਰੇ ਅੰਦਰ ਦੀ, ਅੱਲਾ ਨੂੰ ਕਦੀ ਨਹੀਂ ਵਿਸਰਨਾ, ਅੱਲਾ ਨੂੰ ਹਮੇਸ਼ਾ ਯਾਦ ਰੱਖੀ। ਦੂਜੀ ਗੱਲ, ਫਕੀਰ ਦੀ ਸੇਵਾ ਜ਼ਰੂਰ ਕਰੀ, ਫਕੀਰਾਂ ਦੀ ਸੇਵਾ, ਇਬਾਦਤ ਵਾਲਿਆਂ ਦੀ ਸੇਵਾ ਜ਼ਰੂਰ ਕਰੀ, ਬੰਦਗੀ ਦਾ ਕਦੀ ਨਾਗਾ ਨਹੀਂ ਪੈਣ ਦੇਣਾ। ਇਸ ਤੋਂ ਅੱਗੇ ਕਿਹਾ ਸਭ ਕੁਝ ਕਰਕੇ ਕਦੀ ਆਪਣਤ ਨਹੀਂ ਜਨਾਣੀ, ਹਮੇਸ਼ਾ ਮਨ ਨੂੰ ਨੀਵਾਂ ਹੀ ਰੱਖਣਾ ਹੈ। ਨੀਵੀਆਂ ਥਾਵਾਂ ਉੱਤੇ ਪਾਣੀ ਟਿਕਦਾ ਹੁੰਦਾ ਤੇ ਜਿੱਥੇ ਮਨ ਨੀਵੇਂ ਹੋ ਜਾਣ ਉੱਥੇ ਰੱਬ ਦੀ ਬਾਣੀ ਟਿਕਦੀ ਹੁੰਦੀ ਹੈ। ਬੰਦਗੀ ਕਰਨੀ, ਅੱਲਾਹ ਨੂੰ ਯਾਦ ਰੱਖੀ, ਫਕੀਰਾਂ ਦੀ ਸੇਵਾ ਕਰੀ, ਮਨ ਨੂੰ ਹਮੇਸ਼ਾ ਨੀਵਾਂ ਰੱਖੀ। ਆਪ ਹੈਰਾਨ ਹੋ ਗਏ ਕਿੰਨਾ ਪਿਆਰ ਕਰਦੇ ਨੇ ਮਹਾਰਾਜ ਨੂੰ। ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਹੁਕਮਨਾਮੇ ਨੇ ਨਾ, ਇੱਕ ਵੱਖਰੀ ਵਿਸ਼ਾ ਹੈ ਜੀ, ਕਿਉਂਕਿ ਆਪਣੀ ਇੱਛਾ ਸੀ ਵੀ ਆਪਾਂ ਬਾਣੀ ਦੀ ਕਥਾ ਕਰ ਸਕੀਏ। ਮਹਾਰਾਜ ਇੱਕ ਮਿਰਜ਼ਾਪੁਰ ਦੀ ਸੰਗਤ ਨੂੰ ਹੁਕਮਨਾਮਾ ਲਿਖਦੇ ਆ, ਭਾਈ ਦਿਆਲ ਦਾਸ ਜੀ, ਭਾਈ ਰਾਮ ਰਾਏ ਜੀ, ਚੰਗੇ 5 ਬਾਸਣ ਖਰੀਦ ਕੇ ਭੇਜਣੇ। ਬਾਸਣ ਦਾ ਸਮਝਣਾ, ਬਰਤਨ, ਬਾਸਣ। ਚੰਗੀ ਸੁਰਾਈ ਭੇਜਣੀ, ਚੰਗੇ 5 ਬਾਸਣ ਭੇਜਣੇ, ਤੇ ਨਾਲ ਹੁਕਮਨਾਮੇ ਚ ਲਿਖਦੇ ਨੇ ਇਹ ਚੀਜ਼ਾਂ ਅਸੀਂ ਆਪਣੇ ਪਿਆਰੇ ਸਾਹਿਬਦੀਨ ਖਾਂ ਨੂੰ ਭੇਜਣੀਆਂ ਨੇ। ਮੈਂ ਜਦੋਂ ਹੁਕਮਨਾਮਾ ਪੜਿਆ ਮੇਰੇ ਮਨ ਚ ਆਇਆ ਕਿ ਸਤਿਗੁਰੂ ਕਿੰਨੀ ਮੁਹੱਬਤ ਕਰਦੇ ਹੋ, ਪੂਰਬ ਚ ਹੁਕਮਨਾਮਾ ਲਿਖ ਰਹੇ ਹੋ ਕਿ ਚੰਗੇ ਬਾਸਣ ਭੇਜਣੇ, ਇਹ ਬਰਤਨ, ਇਹ ਬਾਸਣ ਅਸੀਂ ਸਾਹਿਬਦੀਨ ਖਾਂ ਨੂੰ ਭੇਜਣੇ ਨੇ। ਜਦੋਂ ਮਹਾਰਾਜ ਸ਼ਹੀਦ ਹੋਣ ਗਏ, ਫਿਰ ਇਹਦੇ ਕੋਲ 3 ਮਹੀਨੇ 4 ਰਹੇ, ਸਤਿਗੁਰੂ ਸ਼ਹੀਦ ਹੋ ਗਏ, ਸੀਸ ਆਨੰਦਪੁਰ ਆ ਗਿਆ। ਇਹ ਸੈਫਦੀਨ, ਫਿਰ ਮੈਂ ਕਰਾ ਸੈਫ ਮੁਹੰਮਦ ਖਾਂ ਜਿਹਨੂੰ ਸੈਫਦੀਨ ਕਹਿੰਦੇ ਆ, ਇਹ ਸੈਫਾਬਾਦ ਸੀ ਇਹ ਸ਼ਹਿਰ ਜਿਹੜਾ ਬਹਾਦਰਗੜ੍ਹ ਹੈ, ਉਹਦੇ ਨਾਂ ਤੇ ਸੀ ਨਾ ਸੈਫ ਦਾ, ਸੈਫਾਬਾਦ। ਹਜ਼ੂਰ ਸ਼ਹੀਦ ਹੋ ਗਏ। ਜਦੋਂ ਇਹਨੂੰ ਖਬਰ ਮਿਲੀ, ਫਿਰ ਇਹਨਾਂ ਆਪਣੀ ਕੀਮਤੀ ਪੁਸ਼ਾਕ ਉਤਾਰ ਦਿੱਤੀ, ਫਿਰ ਇਹਨੇ ਕਾਲੇ ਕੱਪੜੇ ਪਾਏ, ਮਾਤਮੀ ਪੁਸ਼ਾਕ ਪਾਈ, ਤੇ 40 ਦਿਨ ਇਹਨੇ ਕਾਲੇ ਕੱਪੜੇ ਨਹੀਂ ਲਾਏ ਤੇ ਜ਼ਮੀਨ ਤੇ ਸੌਂਦਾ ਰਿਹਾ ਤੇ ਗੁਰੂ ਤੇਗ ਬਹਾਦਰ ਦੇ ਬਿਰਹਾ ਵਿੱਚ ਰੋਂਦਾ ਰਿਹਾ। ਮੈਂ ਸਿਰਫ ਇੱਕ ਇਸ ਕਰਕੇ ਕਿਹਾ, ਗੁਰੂ ਤੇਗ ਬਹਾਦਰ ਸਭ ਨੂੰ ਪਿਆਰ ਕਰਦੇ ਨੇ, ਅੱਜ ਵੀ ਕਰਦੇ ਨੇ। ਮੈਂ ਕਦੀ ਲਫ਼ਜ਼ ਮੈਂ ਯਤਨ ਕਰਨਾ, ਕਰਦੇ ਸਨ, ਕਰਦੇ ਸੀ, ਇਹ ਉਹਨਾਂ ਵਾਸਤੇ ਹੁੰਦਾ ਜਿਹੜੇ ਤੁਰ ਜਾਂਦੇ ਨੇ, ਗੁਰੂ ਕਦੀ ਵੀ ਜਾਂਦਾ ਨਹੀਂ ਹੁੰਦਾ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਹਜ਼ੂਰ ਨੇ ਜਾਣ ਤੋਂ ਬਾਅਦ ਉਹ 40 ਦਿਨ ਮਾਤਮੀ ਕੱਪੜੇ ਪਾ ਕੇ ਜ਼ਮੀਨ ਤੇ ਸੌਂਦਾ ਰਿਹਾ। ਮੈਂ ਫਿਰ ਉਸ ਵਿਸ਼ੇ ਤੋਂ ਦੂਰ ਨਾ ਜਾਵਾਂ, ਉੱਥੇ ਵੀ ਕਹਿੰਦੇ ਨੇ ਮਨ ਨੀਵਾਂ ਰੱਖਿਓ, ਮਤ ਨੂੰ ਉੱਚੀ ਰੱਖਿਓ। ਗੁਰਮੁਖੋ, ਜਿੱਥੇ ਦੁਰਮਤ ਆ ਜਾਏਗੀ ਉੱਥੇ ਮਨ ਨੇ ਨਹੀਂ ਮੰਨਣਾ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੁੰਦਾ, ਇਹ ਬੜੀ ਵਾਰੀ ਤੁਸੀਂ ਪੜਿਆ ਵੀ ਮੇਰਾ ਖਿਆਲ, ਪਵਨ ਗਵਨ ਜੈਸੀ ਗੁੱਡੀਆ ਉੱਡਤ ਰਹੇ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ, ਜਿਵੇਂ ਹਵਾ ਦੇ ਦੋਸ਼ ਕਰਕੇ ਪਤੰਗ ਉੱਡਦੀ ਹੈ। ਜੇ ਹਵਾ ਨਾ ਹੋਵੇ ਪਤੰਗ ਕੀ ਉੱਡੂਗੀ ਜੀ? ਇਹਨੂੰ ਸੁਣਿਓ, ਮੈਂ ਤਾਂ ਇਹ ਉਦਾਹਰਨ ਲਈਏ। ਗੁਰੂ ਜੀ ਕਹਿੰਦੇ ਮਨ ਨਹੀਂ ਮੰਨਦਾ, ਮੈਂ ਆਪਣੀ ਇੱਥੇ ਪੂਰਾ ਜ਼ੋਰ ਲਾ ਲਿਆ, ਕਿਉਂਕਿ ਦੁਰਮਤ ਕਰਕੇ ਇਹਦਾ ਟਿਕਾ ਕੋਈ ਨਹੀਂ। ਪਵਨ ਗਮਨ ਜੈਸੀ ਗੁੱਡੀਆ ਉੱਡਤ ਰਹੇ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ, ਡੋਰੀ ਮਰੋਰ ਜੈਸੇ ਲਟਵਾ ਫਿਰਤ ਰਹੇ, ਤਾਓ ਹਾਓ ਮਿਟੇ ਗਿਰ ਪਰੈ ਹਵੈ ਥਕਤ ਹੈ। ਕੰਚਨ ਉਸ਼ੁੱਧ, ਜਿਵੇਂ ਸੋਨਾ ਜਿਹੜਾ ਹੁੰਦਾ, ਮੈਲੇ ਅੱਗੇ ਮੈਂ ਅਰਥ ਕਰ ਦੇਣਾ, ਕੰਚਨ ਅਸ਼ੁੱਧ ਜੋ ਕੁਠਾਰੀ ਠਹਿਰਾਤ ਨਹੀਂ, ਸ਼ੁੱਧ ਪੈ ਨੇਚਲ ਸ਼ਬ ਕਹਿ ਸ਼ਕਤ ਹੈ। 3 ਬਚਨ ਕਹਿ, ਹਵਾ ਦੁਰਮਤ ਕਹਿ, ਇਉਂ ਸਮਝੋ, ਸਮਝਣ ਲਈ ਹਵਾ ਹੋਵੇ, ਹਵਾ ਦੇ ਦੋਸ਼ ਕਰਕੇ ਪਤੰਗ ਉੱਡਦੀ ਹੈ, ਜੇ ਹਵਾ ਨਹੀਂ ਤੇ ਪਤੰਗ ਕੀ ਉੱਡੇਗੀ? ਦੁਰਮਤ ਦੀ ਹਵਾ ਹੈ ਤੇ ਮਨ ਉੱਡੇਗਾ, ਜਿੱਥੇ ਦੁਰਮਤ ਹੋਵੇਗੀ ਉੱਥੇ ਮਨ ਕਦੀ ਟਿਕੇਗਾ ਨਹੀਂ। ਸੋਨੇ ਵਿੱਚ ਮੈਲ ਹੈ ਤੇ ਗੁਰਮੁਖੋ ਸੋਨਾ ਕੁਠਾਲੀ ਵਿੱਚ ਪਾਇਆ ਭਟਕੇਗਾ, ਟਿਕੇਗਾ ਨਹੀਂ। ਜਿਵੇਂ ਸੋਨੇ ਦੀ ਮੈਲ ਸੋਨੇ ਨੂੰ ਟਿਕਣ ਦਿੰਦੀ, ਇਸਾ ਦੁਰਮਤ ਦੀ ਮੈਲ ਸਾਡੇ ਮਨ ਨੂੰ ਨਹੀਂ ਟਿਕਣ ਦਿੰਦੀ। ਹਵਾ, ਮੈਂ ਦੁਰਮਤ ਵਰਤਿਆ, ਪਤੰਗ ਨੂੰ ਮਨ ਰੂਪ ਚ ਕਿਹਾ। ਜੇ ਸੋਨੇ ਚ ਮੈਲ ਹੈ ਤੇ ਮੈਲ ਸੋਨੇ ਨੂੰ ਟਿਕਣ ਦੇਗੀ? ਜੇ ਡੋਰੀ ਨੂੰ ਰੱਸੀ ਨੂੰ ਵੱਟ ਚੜਿਆ ਤੇ ਜਿਹੜੇ ਲਾਟੂ ਭਮੀਰੀਆਂ ਘੁਮਾਉਂਦੇ ਸਨ, ਵੱਟ ਕਰਕੇ ਲਟਵਾ ਘੁੰਮਦਾ ਰਹਿੰਦਾ ਹੈ, ਜਿਹਨੂੰ ਦੁਰਮਤ ਦਾ ਵੱਟ ਚੜਦਾ ਉਹਦਾ ਮਨਵਾ ਘੁੰਮਦਾ ਰਹਿੰਦਾ ਹੈ। ਇਹਦੇ ਸਿੱਧੇ ਭਾਵ ਅਰਥ ਇਹ ਨੇ। 3 ਬਚਨ ਕਹਿ ਕੇ ਫਿਰ ਭਾਈ ਸਾਹਿਬ ਕਹਿੰਦੇ ਆ, ਦੁਰਮਤ ਡੁੱਬਦਾ ਭਰਮਤ ਹੈ ਚਤੁਰਕੁੰਠ। ਇਹ ਦੁਰਮਤ ਵਿੱਚ ਪਿਆ ਹੋਇਆ, ਦਵੈਸ਼ ਵਿੱਚ ਪਿਆ ਹੋਇਆ ਮਨ ਚਤਰ ਕੁੰਟ ਚਾਰੇ ਪਾਸੇ ਭਜਦਾ ਹੈ। ਗੁਰਮਤ ਏਕ ਟੇਕ ਮੋਨ ਨਾ ਭਗਤ ਹੈ। ਦੁਰਮਤ ਖਤਮ ਹੋ ਜਾਏ ਤੇ ਗੁਰਮਤ ਆ ਜਾਏ ਤੇ ਗੁਰਮਤ ਵਿਚ ਇਹਦੀ ਬੋਲਤੀ ਮੋਨ ਟੇਕ ਸਿੱਧੀ ਪੰਜਾਬੀ ਵਾਲੀ ਗੱਲ ਬੋਲਣ ਦੀ ਤਾਕਤ ਖਤਮ ਹੋ ਗਈ। ਗੁਰਮਤ ਏਕ ਟੇਕ ਮੋਨ ਨਾ ਭਗਤ ਹੈ, ਬਿਲਕੁਲ ਫੁਰਨਿਆ ਰਹਿਤ ਹੋ ਜਾਂਦਾ ਜਿੱਥੇ ਗੁਰਮਤ ਆ ਜਾਂਦੀ ਹੈ। ਗੁਰਬਾਣੀ ਨੇ ਇਹ ਵੀ ਦੱਸਿਆ, ਖਾਸ ਕਰਕੇ ਕਬੀਰ ਸਾਹਿਬ ਜੀ ਨੇ ਇਹਦੇ ਤੇ ਬਹੁਤ ਜ਼ੋਰ ਦਿੱਤਾ ਮਤ ਉੱਤੇ। ਉਹਨਾਂ ਦਾ ਇੱਕ ਵਾਰੀ ਮੈਂ ਬਚਨ ਸੁਣਾਇਆ ਸੀ ਆਪ ਨੂੰ ਕਿ ਇਹ ਨਿਰਾਸ਼ ਨਹੀਂ ਹੋਣਾ ਚਾਹੀਦਾ ਮਤ, ਕਿਉਂਕਿ ਜਿਹੜੀ ਦੁਰਮਤ ਹੈ ਨਾ ਇਹ ਸੁਭਾਅ ਬਣਾ ਦਿੰਦੀ ਹੈ। ਸੁਭਾਅ ਛੇਤੀ ਬਦਲੇ ਨਹੀਂ ਜਾਂਦੇ ਬੰਦਿਆਂ ਦੇ, ਸੁਭਾਅ ਫਿਰ ਸੰਸਕਾਰ ਬਣਾਉਂਦੇ ਆ, ਇਹ ਫਿਰ ਜਨਮਾਂ ਮਰਨਾ ਦਾ ਤਾਣਾ ਹੈ, ਲੰਮਾ ਕਰੀ ਜਾਂਦੇ ਆ। ਉਹਨਾਂ ਦਾ ਇੱਕ ਬਚਨ ਹੈ, ਪਰ ਘਬਰਾਓ ਨਾ ਇਹਦੇ ਤੋਂ, ਜੇ ਗੁਰੂ ਬਖਸ਼ਿਸ਼ ਕਰੇ ਤੇ ਇੱਕ ਖਿੰਨ ਵੀ ਸਭ ਕੁਝ ਪਲਟ ਵੀ ਦਿੰਦਾ ਹੈ। ਉਹਨਾਂ ਦਾ ਸ਼ਬਦ ਹੈ, ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੇ ਪਈ ਹੈ ਬੁਰੀ, ਅਬ ਕੀ ਸਰੂਪ ਸੁਜਾਨ ਸੁਲੱਖਣੀ, ਸਹਿਜੇ ਉਦਰ ਧਰੀ ਭਲੀ ਸਰੀ, ਮੋਈ ਮੇਰੀ ਪਹਿਲੀ ਵਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ। ਉਹਨਾਂ ਦਾ ਇਹ ਬਚਨ ਹੈ, ਸਿਰਫ ਮੈਂ ਦੋ ਤਿੰਨ ਤੁਕਾਂ ਚੋਂ ਕਹਿਣੀਆਂ ਨੇ। ਇਹਦੇ ਲਫ਼ਜ਼ੀ ਅਰਥ, ਇੱਕ ਤਾਂ ਇਹ ਇਸਤਰੀ ਲਿੰਗ ਇਸਤਰੀ ਦੀ ਗੱਲ ਕੀਤੀ ਗਈ, ਪਹਿਲੀ ਕਰੂਪ ਕੁਜਾਤ ਕੁਲੱਖਣੀ, ਕਹਿੰਦੇ ਨੇ ਪਹਿਲੀ ਜਿਹੜੀ ਇਸਤਰੀ ਸੀ ਜਿਹੜੀ ਮੇਰੇ ਨਾਲ ਵਿਆਹੀ ਸੀ ਉਹ ਕਰੂਪ ਸੀ, ਉਹਦਾ ਚਿਹਰਾ ਨਹੀਂ ਸੀ ਚੰਗਾ, ਉਹਦੀ ਜਾਤ ਬੜੀ ਭੈੜੀ ਸੀ, ਕੁਜਾਤ ਸੀ, ਕੁਲੱਖਣੀ ਸੀ, ਤੇ ਇੰਨੀ ਕੁਲੱਖਣੀ ਸੀ ਨਾ ਸਹੁਰੇ ਰੱਖਦੇ ਸਨ ਨਾ ਪੇਕੇ। ਅਖਰੀ ਅਰਥੇ ਨੇ, ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੇ ਪਈ ਹੈ ਬੁਰੀ, ਅਬ ਕੀ ਸਰੂਪ ਸੁਜਾਨ ਸੁਲੱਖਣੀ, ਸਹਿਜੇ ਉਦਰ ਧਰੀ, ਮੈਂ ਪੇਟ ਵਿਚ ਇਹਨੂੰ ਟਿਕਾ ਲਿਆ। ਵੇਖੋ ਬਾਣੀ ਦੇ ਨੁਕਤੇ, ਹੁਣ ਅਗਲਾ ਕਹੇਗਾ ਜੀ ਪੇਟ ਚ ਘਰ ਵਾਲੀ ਕਿਵੇਂ ਟਿਕਾ ਲਈ, ਫਿਰ ਸਾਨੂੰ ਭਾਵ ਅਰਥ ਲੈਣੇ ਪੈਣੇ। ਕਹਿੰਦੇ ਜਿਹੜੀ ਦੁਰਮਤ ਸੀ, ਹਾਲਾਂਕਿ ਕਬੀਰ ਜੀ ਦੀ ਬੁੱਧੀ ਕੋਈ ਮੈਲੀ ਨਹੀਂ, ਉਹ ਤਾਂ ਇੱਥੋਂ ਤੱਕ ਚੈਲੰਜ ਕਰਦੇ ਹੋ ਜਮਦੂਤ, ਦੁਰਮਤ ਵਾਲਿਆਂ ਨੂੰ ਤੂੰ ਡਰਾਨਾ, ਮੇਰੇ ਨੇੜੇ ਆ ਕੇ ਦੇਖ ਮੇਰੀ ਬੁੱਧੀ ਮੈਲੀ ਨਹੀਂ ਹੈਗੀ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ, ਜਿਨ ਇਹ ਜਮਵਾ ਸਿਰਜਿਆ ਸੋ ਜਪਿਆ ਪਰਵਦਗਾਰ। ਮੇਰੀ ਬੁੱਧ ਨੂੰ ਚੈਲੰਜ ਕਰਕੇ ਦੱਸ ਤੂੰ। ਉਹ ਸਾਨੂੰ ਸਮਝਾ ਰਿਹਾ ਵੀ ਭਾਈ ਸਿੱਖੋ ਗੁਰੂ ਕੁਲ ਕੀ ਹੈ, ਪਹਿਲੀ ਕਰੂਪ, ਪਹਿਲੀ ਬੁੱਧੀ ਜਿਹੜੀ ਸੀ ਪੈੜੀ ਕਰੂਪ, ਕਰੂਪ ਦਾ ਅਰਥ ਫੇਸ ਨਹੀਂ ਕਰਨਾ। ਉਂਝ ਵੈਸੇ ਮੈਨੂੰ ਇਹ ਗੱਲ ਯਾਦ ਆ ਗਈ, ਜਦੋਂ ਬੰਦੇ ਕੋਲ ਗੁਣ ਹੋਣ ਚਿਹਰੇ ਦੇ ਕੋਈ ਕਰੂਪਤਾ ਕਰੂਪਤਾ ਨਹੀਂ ਵਹਿੰਦਾ ਹੁੰਦਾ, ਜੇ ਔਗਣ ਹੋਣ ਤੇ ਸਰੂਪਤਾ ਵੀ ਨਿਕੰਮੀ। ਮੈਂ ਇੱਕ ਦਿਨ ਸੁਕਰਾਤ ਨੂੰ ਪੜਿਆ, ਉਹਦੇ ਮੈਨੂੰ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ, ਕਿਉਂਕਿ ਮੇਰੀ ਸਮੱਸਿਆ ਮੈਨੂੰ ਅੰਗਰੇਜ਼ੀ ਕੋਈ ਨਹੀਂ ਆਉਂਦੀ, ਹਿੰਦੀ ਮਿਲ ਜਾਂਦੀ, ਪੰਜਾਬੀ ਮਿਲ ਜਾਂਦੀ, ਚਲੋ ਕੰਮ ਸਰ ਜਾਂਦਾ ਸਾਡਾ ਹਨਾ। ਉਹ ਚਿਹਰੇ ਦਾ ਬੜਾ ਕਰੂਪ ਸੀ ਜੀ ਸੁਕਰਾਤ, ਇੰਨਾ ਸੋਹਣਾ ਨਹੀਂ ਸੀ, ਇਕੱਲਾ ਬੈਠਾ ਤੇ ਆਪਣੇ ਹੱਥ ਤੇ ਸ਼ੀਸ਼ਾ ਪਕੜਿਆ, ਸ਼ੀਸ਼ਾ ਵੇਖੀ ਜਾਏ, ਇਕੱਲਾ ਵਹਿੰਦਾ ਹੁੰਦਾ ਸੀ ਸ਼ੀਸ਼ਾ, ਭਾਈ ਉਦ ਨਹੀਂ ਪਤਾ ਲੱਗਾ, ਸ਼ੀਸ਼ਾ ਦੇਖੇ ਦਰਪਣ। ਇੰਨੇ ਚਿਰ ਨੂੰ ਉਹਦਾ ਇੱਕ ਸਟੂਡੈਂਟ ਵਿਦਿਆਰਥੀ ਆ ਗਿਆ ਤੇ ਸੁਕਰਾਤ ਦੇਖੀ ਜਾ ਰਿਹਾ ਚਿਹਰਾ, ਵਿਦਿਆਰਥੀ ਮੁਸਕਰਾ ਪਿਆ। ਸੁਕਰਾਤ ਸ਼ੀਸ਼ੇ ਨੂੰ ਪਰਾਂ ਕਰਕੇ ਕਹਿੰਦਾ, ਮੈਨੂੰ ਪਤਾ ਤੂੰ ਮੁਸਕਰਾਇਆ ਕਿਉਂ ਹੈ, ਤੂੰ ਹੱਸਿਆ ਕਿਉਂ, ਮੇਰਾ ਚਿਹਰਾ ਕਰੂਪ ਹੈ ਤਾਂ ਤੂੰ ਹੱਸਿਆ ਨਾ, ਮੈਂ ਸ਼ੀਸ਼ਾ ਵੇਖ ਰਿਹਾ। ਉਹ ਕਹਿੰਦਾ ਸੱਚੀ ਮੈਂ ਇਹੀ ਫੁਰਨਾ ਸੀ। ਕਹਿੰਦਾ ਤੈਨੂੰ ਅੱਜ ਪਤਾ ਲੱਗ ਗਿਆ ਮੈਂ ਦਿਨ ਵਿੱਚ ਤਕਰੀਬਨ 5 ਵਾਰੀ ਇਕੱਲਿਆਂ ਵੇਹਨਾ ਵਾ, ਤੈਨੂੰ ਪਤਾ ਅੱਜ ਲੱਗਿਆ ਮੇਰੇ ਕੋਲ ਸ਼ੀਸ਼ਾ ਹੈ, ਪਰ ਮੈਂ ਦਿਨ ਵਿੱਚ 5-6 ਵਾਰੀ ਕਈ ਵਾਰ ਦੇਖਣਾ। ਉਹਨੇ ਕਿਹਾ ਜੀ ਕਿਉਂ? ਕਹਿੰਦਾ ਮੈਨੂੰ ਪਤਾ ਮੇਰਾ ਚਿਹਰਾ ਕਰੂਪ ਹੈ। ਉਹ ਸਵਾਲ ਕਰਦਾ ਕਿਉਂ ਦੇਖਦੇ ਹੋ? ਕਹਿੰਦਾ ਮੈਂ ਵਾਰ ਵਾਰ ਇਸ ਕਰਕੇ ਦੇਖਣਾ ਸੁਕਰਾਤ, ਚਿਹਰਾ ਚਿਹਰਾ ਕਰੂਪ ਹੈ, ਜਿਹੜਾ ਤੈਨੂੰ ਦੇਖੇਗਾ ਉਹਨੇ ਕਰੂਪਤਾ ਦੇਖਣੀ ਏ, ਪਰ ਤੂੰ ਕੰਮ ਇੰਨੇ ਕੁ ਦਿਨ ਵੀ ਚੰਗੇ ਕਰਿਆ ਕਰ, ਤੇਰੇ ਚਿਹਰੇ ਦੀ ਕਰੂਪਤਾ ਗੁਣਾਂ ਦੇ ਥੱਲੇ ਲੁਕ ਜਾਏ। ਹਾਂ ਤੂੰ ਕਰੂਪ ਹੀ, ਪਰ ਕੰਮ ਇੰਨੇ ਗੁਣ ਇੰਨੇ ਚੰਗੇ ਹੋਣ ਕਿ ਕਰੂਪਤਾ ਸੱਚੀ ਮੁੱਚੀ ਭੁੱਲ ਜਾਏ। ਤੇ ਵਿਦਿਆਰਥੀ ਦਾ ਅਗਲਾ ਸਵਾਲ ਸੀ, ਜਿਨ੍ਹਾਂ ਦੇ ਚਿਹਰੇ ਸੋਸੀ ਇੰਨੇ ਉਹ ਫਿਰ ਨਾ ਦੇਖਣ ਸ਼ੀਸ਼ਾ? ਉਹ ਕਹਿਣ ਲੱਗੇ ਉਹਨਾਂ ਨੂੰ 10 ਵਾਰੀ ਦੇਖਣਾ ਚਾਹੀਦਾ ਮੇਰੇ ਤੋਂ ਦੂਣਾ। ਉਹ ਕਹਿੰਦਾ ਜੀ ਕਿਉਂ? ਕਹਿਣ ਲੱਗੇ ਜਿਨ੍ਹਾਂ ਦੇ ਚਿਹਰੇ ਸੋਹਣੇ ਨੇ ਨਾ ਉਹ ਸ਼ੀਸ਼ਾ 10 ਵਾਰੀ ਵੇਖਣ ਤੇ ਵਾਰ ਵਾਰ ਇਹ ਸੋਚਣ ਮਨਾ ਫੇਸ ਬੜਾ ਚੰਗਾ ਹੈ, ਕੋਈ ਇਹੋ ਜਿਹਾ ਮਾੜਾ ਕੰਮ ਨਾ ਕਰ ਲਈ ਕਿਤੇ ਔਗਣਾ ਥੱਲੇ ਫੇਸ ਹੀ ਲੁਕ ਜਾਏ। ਵੀ ਕਰੂਪਤਾ ਵੇਖੋ ਤੇ ਤਰੀਕਾ ਆਪਣਾ, ਵੀ ਇਹੋ ਜਿਹਾ ਫੇਸ ਇਸ ਤਰ੍ਹਾਂ ਢੰਗ ਨਾਲ ਤੂੰ ਸੋਹਣਿਆ ਸ਼ੀਸ਼ਾ ਵੇਖੀ ਕਿ ਤੇਰੀ ਸੁਹਾਪਣ ਕਿਤੇ ਔਗਣਾ ਥੱਲੇ ਨਾ ਲੁਕ ਜਾਏ। ਮੈਂ ਇਸ ਕਰਕੇ ਵਹਿੰਦਾ ਵਾਂ ਕਿ ਮੇਰੀ ਕਰੂਪਤਾ ਗੁਣਾਂ ਦੇ ਥੱਲੇ ਲੁਕ ਜਾਏ। ਜਿਹੜੀ ਦੁਰਮਤ ਹੈ ਥੋੜਾ ਵਿੱਚੋਂ ਨਿਕਲਿਆ ਕਰੂਪ, ਉਹਦੀ ਕਰੂਪਤਾ ਹੈ, ਉਹਦਾ ਰੂਪ ਬੜਾ ਖਤਰਨਾਕ ਹੈ। ਕੁਜਾਤ ਦਰ ਚ ਉਹਦੀ ਜਾਤ ਚੰਗੀ ਨਹੀਂ, ਕੁਲੱਖ ਨਹੀਂ। ਸੱਚੀ ਜਿਹਦੀ ਦੁਰਮਤ ਹੋਵੇ ਉਦੋਂ ਵੱਡਾ ਕਲੱਛਣਾ ਬੰਦਾ ਹੀ ਕੋਈ ਨਹੀਂ ਹੁੰਦਾ। ਤੁਸੀਂ ਅੰਗਰੇਜ਼ੀ ਟ੍ਰਬਲ ਮੇਕਰ ਕਹਿੰਦੇ ਹੋ ਨਾ, ਕਿਤੇ ਰੱਬ ਨਾ ਕਰੇ ਇਹੋ ਜਿਹਾ ਬੰਦਾ ਕਿਸੇ ਸੁਸਾਇਟੀ ਵਰਗ ਦੇ ਭਰਾ ਨਾਲ ਭਰਾ ਨੂੰ ਨਹੀਂ ਜੇ ਰਹਿਣ ਦਿੰਦਾ। ਇਹ ਮਹਾਰਾਜ ਕਹਿੰਦੇ ਦੁਰਮਤ ਹੈ। ਪਹਿਲੀ ਕਰੂਪ ਕੁਜਾਤ ਕੁਲੱਖਣੀ, ਦੁਰਮਤ ਸਹੁਰੇ ਪਈਏ ਬੁਰੀ, ਸਹੁਰੇ ਦਰ ਤੇ ਰੱਬ ਦੇ ਘਰ ਚ ਪਰਲੋਕ ਵਿਚ, ਪਈਏ ਦਰ ਤੇ ਪੇਕਾ ਕਰ, ਨਾ ਸੰਸਾਰ ਵਿਚ ਇੱਜ਼ਤ ਨਾ ਸਹੁਰੇ ਕਰ ਇੱਜ਼ਤ। ਕਹਿੰਦੇ ਅਬ ਕੀ ਸਰੂਪ ਸੁਜਾਨ ਸੁਲੱਖਣੀ, ਹੁਣ ਗੁਰੂ ਨੇ ਜਿਹੜੀ ਮਤ ਦਿੱਤੀ ਸੁੰਦਰ ਹੈ, ਇਹ ਚੰਗੇ ਲਕਸ਼ਣਾਂ ਵਾਲੀ ਹੈ। ਸਹਿਜੇ ਉਧਰ ਧਰੀ, ਉਧਰ ਦਾ ਅਰਥ ਵੈਸੇ ਪੇਟ ਹੁੰਦਾ, ਭਾਵ ਅਰਥ ਹੀ ਗਿਰਦਾ। ਮੈਂ ਆਪਣੇ ਹਿਰਦੇ ਵਿਚ ਚੰਗੀ ਮਤ ਨੂੰ ਟਿਕਾ ਲਿਆ ਹੈ। ਸਹਿਜੇ ਉਧਰ ਧਰੀ ਭਲੀ ਸਰੀ, ਮੋਈ ਮੇਰੀ ਪਹਿਲੀ ਬਰੀ। ਚੰਗਾ ਹੋ ਗਿਆ ਜਿਹੜੀ ਕੁਰੂਪ ਸੀ ਉਹ ਮਰ ਗਈ। ਭਲੀ ਸਰੀ ਮੋਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ। ਵਾਹਿਗੁਰੂ ਜੀ ਹੁਣ ਕਿਰਪਾ ਕਰੋ, ਮੇਰੀ ਚੰਗੀ ਮਤ ਕਦੀ ਮਰੇ ਨਾ, ਚੰਗੀ ਬੁੱਧੀ। ਇੱਥੇ ਗੁਰੂ ਤੇਗ ਬਹਾਦਰ ਨੇ ਆਪਾਂ ਪੂਰੀ ਕਥਾ ਦੋ ਸ਼ਬਦਾਂ ਤੇ ਰੱਖੀ ਹੈ। ਮਨ ਕਿਉਂ ਨਹੀਂ ਮੰਨਦਾ? ਕਿਉਂਕਿ ਇਹਦੀ ਮਿੱਤਰਤਾ ਦੁਰਮਤ ਨਾਲ ਹੈ, ਉਹ ਤੂੰ ਉਟਲ ਨਹੀਂ ਦਿੰਦੀ, ਉਹ ਵਾਰ ਵਾਰ ਆਪਣੇ ਵੱਲ ਖਿੱਚਦੀ। ਮਹਾਰਾਜ ਕਹਿੰਦੇ ਯਹ ਮਨ ਨੈਕ ਨਾ ਕਹੋ ਕਰੈ, ਇਹ ਮਨ ਰੱਤੀ ਜਿੰਨਾ ਵੀ ਮੇਰਾ ਕਹਿਆ ਹੋਇਆ ਨਹੀਂ ਕਰਦਾ, ਨਹੀਂ ਮੰਨਦਾ। ਸੀਖ ਸਿਖਾਏ ਰਹੋ ਆਪਣੀ ਸੀ, ਆਪਣੀ ਥੀ ਮੈਂ ਬੜੀ ਸਿੱਖਿਆ ਦਿੱਤੀ, ਉਹ ਬੰਦਾ ਬਣ ਕੋਈ ਸਮਝ ਨਹੀਂ ਸਮਝਦਾ। ਦੁਰਮਤ ਤੇ ਨਾ ਟਰੈ, ਇਹ ਦੁਰਮਤ ਤੋਂ ਟਰਦਾ ਵੀ ਨਹੀਂ। ਉਂਜ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਚ ਬੜੇ ਸ਼ਬਦ ਨੇ ਜਿੱਥੇ ਸਤਿਗੁਰੂ ਸਮਝਾਉਂਦੇ ਨੇ ਬਣ, ਮਨ ਜਾ ਮਨ ਜਾ। ਜਿਵੇਂ ਆਪ ਤੁਸੀਂ ਆਨੰਦ ਸਾਹਿਬ ਚ ਰੋਜ਼ ਪੜ੍ਹਦੇ ਹੋ, ਇਹ ਮਨ ਮੇਰਿਆ ਸਮਝਾਉਂਦੇ ਨੇ ਗੁਰੂ ਅਮਰਦਾਸ, ਤੂੰ ਸਦਾ ਰਹੋ ਖਰਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਸਿੱਖਿਆ ਦਿੰਦੇ ਨੇ ਇਹ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਫਿਰ ਕਹਿੰਦੇ ਨੇ ਮਨ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਇੱਕ ਇੱਕ ਤੁਕ ਮੈਂ ਬੋਲ ਰਿਹਾ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਇਹ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਏ, ਰੂੜੀ ਬਾਣੀ ਜੇ ਰਪੈ ਨਾ ਇਹ ਰੰਗ ਲਹਿ ਨਾ ਜਾਏ। ਤੇ ਜਦੋਂ ਨਹੀਂ ਮੰਨਦਾ ਫਿਰ ਕਹਿੰਦੇ ਸੁਣ ਮਨ ਅੰਧੇ ਕੁੱਤੇ, ਕੂੜੇ ਯਾਰ ਕੁੱਤਿਆ ਮੇਰੀ ਗੱਲ ਸੁਣ ਧਿਆਨ ਦਾ। ਮੈਂ ਕਹਿੰਦਾ ਇਹ ਜਦੋਂ ਸ਼ਬਦ ਆਉਂਦੇ ਨੇ ਨਾ, ਇਹਨੂੰ ਆਪਣੇ ਤੇ ਟਿਕਾਣਾ, ਮੈਂ ਇਹ ਸਤਿਗੁਰੂ ਸਾਨੂੰ ਕਹਿ ਰਿਹਾ, ਸੁੰਦਰ ਵੀ ਕਹਿੰਦੇ ਆ। ਇੱਥੇ ਗੁਰੂ ਜੀ ਕਹਿੰਦੇ ਨੇ ਯਹ ਮਨ ਨੈਕ ਨਾ ਕਹੋ ਕਰੈ, ਇਹ ਕਈ ਕੋਈ ਗੱਲ ਨਹੀਂ ਮੰਨਦਾ ਪਿਆ। ਸੀਖ ਸਿਖਾਏ ਰਹੋ ਆਪਣੀ ਸੀ, ਮੈਂ ਆਪਣੀ ਨੂੰ ਸਿੱਖਿਆ ਦੇ ਰਿਹਾ, ਪਰ ਦੁਰਮਤ ਤੇ ਨਾ ਟਰੈ, ਇਹ ਦੁਰਮਤ ਤੋਂ ਨਹੀਂ ਟਲਦਾ, ਰਹਾਓ। ਹੁਣ ਜਿੱਥੇ ਦੁਰਮਤ ਹੋਵੇਗੀ ਉੱਥੇ ਨਸ਼ਾ ਹੋਣਾ, ਇੱਕ ਹੀ ਗੱਲ ਮਹਾਰਾਜ ਕਹੀ ਜਾਣਗੇ। ਮਦ ਮਾਇਆ ਕੇ ਭਇਓ ਬਾਬਰੂ, ਕਿਉਂ ਨਹੀਂ ਸੁਣਦਾ? ਕਿਉਂਕਿ ਦੁਰਮਤ ਇਹਨੂੰ ਨਸ਼ੇ ਚ ਜੋੜੇਗੀ। ਮਦ ਮਾਇਆ ਕੇ ਭਇਓ ਬਾਬਰੂ, ਹਰ ਜਸ ਨਹਿ ਉਚਰੈ, ਅਰਥ ਸੌਖੇ ਨਹੀਂ। ਮਦ ਦਾ ਅਰਥ ਹੈ ਨਸ਼ਾ। ਇੱਥੇ ਦੱਦੇ ਨੂੰ ਸਿਹਾਰੀ ਲੱਗੀ ਹੈ ਨਾ, ਤੇ ਜੇ ਇੱਥੇ ਦੱਦੇ ਨੂੰ ਸਿਹਾਰੀ ਨਾ ਮਦ, ਜੇ ਇੱਥੇ ਧੱਦਾ ਲੱਗ ਗਿਆ ਉੱਥੇ ਬਾਹਰ ਤੋਂ ਬਦਲ ਜਾਣੇ ਨੇ। ਇਸ ਮਦ ਦਾ ਅਰਥ ਨਸ਼ਾ, ਉਹ ਮਦ ਦਾ ਅਰਥ ਵਿਚਕਾਰ। ਮਦ ਮਾਇਆ ਕਹਿ ਮਾਇਆ ਦੇ ਨਸ਼ੇ ਵਿੱਚ ਭਇਓ ਬਾਬਰੋ, ਬਾਬਰੋ ਦਾ ਅਰਥ ਕਮਲਾ ਝੱਲਾ ਹੋ ਗਿਆ, ਸ਼ਦਾਈ ਹੋ ਗਿਆ, ਸ਼ਰਾਬੀ ਹੋ ਗਿਆ, ਸਮਝੋ ਸਮਝ ਨਹੀਂ ਰਿਹਾ। ਹਰ ਜਸ ਨਹਿ ਉਚਰੈ, ਖਰੀ ਦੇ ਜਸ ਨੂੰ ਉਚਾਰ ਨਹੀਂ ਕਰਦਾ, ਇਨ੍ਹਾਂ ਨਸ਼ੇ ਵਿਚ ਡੁੱਬ ਗਿਆ, ਇਨ੍ਹਾਂ ਮਾਇਆ ਦੇ ਮੱਦ ਵਿਚ ਗਏ, ਇਹਨੂੰ ਖਰੀ ਦਾ ਜਸ ਪਾਉਂਦਾ ਹੀ ਨਹੀਂ। ਸੱਚ ਇਹ ਵੇ ਆ ਨਸ਼ਾ ਵੀ ਮਾੜਾ ਹੈ, ਨਸ਼ਾ ਤਾਂ ਕੋਈ ਵੀ ਮਾੜਾ ਹੈ। ਸਾਡੇ ਪੁਰਾਣੇ ਰਹਿਤਨਾਮੇ ਕਹਿੰਦੇ ਸਨ, ਸਿੱਖ ਅਮਲ ਪ੍ਰਸ਼ਾਦੇ ਕਾ ਕਰੇ, ਹੈ ਤੇ ਹੁਣ ਜੇ ਜੋ ਕੁਝ ਮਿਲਦਾ ਬਸ ਸਾਰੀ ਕੋਈ ਭੰਗ ਕੋਈ ਸੁੱਖਾ ਕੋਈ ਫੀਮ ਹੋ ਸਕਦਾ ਕਿ ਸੁਣਨ ਵਾਲੇ ਮੇਰੇ ਵਿਰੋਧੀ ਹੋ ਜਾਣ ਪਰ ਯਾਦ ਰੱਖਿਓ ਗੁਰੂ ਘਰ ਵਿੱਚ ਇਹਨਾਂ ਚੀਜ਼ਾਂ ਨੂੰ ਕੋਈ ਥਾਂ ਨਹੀਂ ਦਿੱਤੀ ਸਾਡੀ ਜਨਮ ਸਾਖੀ ਚ ਇੱਕ ਸ਼ਬਦ ਹੈ ਪੋਸਤ ਭੰਗ ਅਫੀਮ ਮੱਧ ਉਤਰ ਜਾਏ ਪ੍ਰਭਾਤ ਅਗਲੀ ਤੁਕ ਸਾਰਿਆਂ ਨੂੰ ਚੇਤੇ ਵੇ ਪੋਸਤ ਭੰਗ ਅਫੀਮ ਮੱਧ ਉਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਪਹਿਲੀ ਤੁਕ ਇਹ ਵੇ ਕਿ ਇਹ ਸਾਰੇ ਨਸ਼ੇ ਜਿਹੜੇ ਨੇ ਇਨਸਾਨ ਨੂੰ ਨਿਰਬਲ ਕਰਦੇ ਆ ਪਰ ਮਾਇਆ ਦਾ ਨਸ਼ਾ ਇਹਨਾਂ ਦਾ ਸਾਰਿਆਂ ਦਾ ਪਿਓ ਵੇ ਫਿਰ ਬੇਨਤੀ ਏ ਸ਼ਰਾਬ ਚ ਬੰਦਾ ਮੈਂ ਇਹ ਨਹੀਂ ਸਪੋਰਟ ਕਰ ਰਿਹਾ ਵੀ ਪੀਣਾ ਚਾਹੀਦਾ ਉਹ ਇੱਕ ਵਾਰੀ ਪੀ ਲੈਂਦਾ ਸ਼ਰਾਬੀ ਹੁੰਦਾ ਰਾਤ ਕੁੱਟ ਘਟਾਪਾ ਹੁੰਦਾ ਸਵੇਰੇ ਮਾਫੀਆਂ ਮੰਗੀ ਜਾਂਦਾ ਮੈਨੂੰ ਤੇ ਪਤਾ ਹੀ ਨਹੀਂ ਮੈਂ ਵੀ ਕੀਤਾ ਸੀ ਮੈਨੂੰ ਪਤਾ ਹੀ ਨਹੀਂ ਕੋਈ ਨੀ ਅੱਜ ਤੋਂ ਬਾਅਦ ਨਹੀਂ ਕਰਾਂਗਾ ਮੈਂ ਕਹਿੰਦਾ ਘੱਟੋ ਘੱਟ ਸਵੇਰੇ ਮਨ ਤੇ ਜਾਂਦਾ ਮਾਇਆ ਦੇ ਨਸ਼ੇ ਚ ਡੁੱਬਾ ਬੰਦਾ ਸਾਰੇ ਦੇਸ਼ ਨੂੰ ਮਰਜਾ ਜਾਂਦਾ ਫਿਰ ਵੀ ਨਹੀਂ ਮੰਨਦਾ ਮੈਂ ਗਲਤੀ ਕੀਤੀ ਹੈ ਰਾਜਮਤ ਬੜਾ ਪੈਰਾ ਹੈ ਇਹ ਮਾਇਆ ਦਾ ਨਸ਼ਾ ਹੋ ਗਿਆ ਇਹਨੂੰ ਤੇ ਜਿਵੇਂ ਸ਼ਰਾਬੀ ਬੰਦਾ ਨਸ਼ਈ ਬੰਦਾ ਕਿਸੇ ਦੀ ਗੱਲ ਨਹੀਂ ਸੁਣਦਾ ਆਪਣੀ ਚਲਾਈ ਜਾਂਦਾ ਕਈ ਤੁਸੀਂ ਇੱਕੋ ਰੱਟ ਲਾਈ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਜਿਹੜਾ ਮਾਇਆ ਦੇ ਨਸ਼ੇ ਵਿੱਚ ਚਲਾ ਜਾਂਦਾ ਉਹ ਕਦੀ ਗੁਰੂ ਦੀ ਗੱਲ ਨਹੀਂ ਸੁਣਦਾ ਆਪਣੀ ਸੁਣਾਈ ਜਾਊ ਗੁਰਦਰ ਵੀ ਆਪਣੀ ਸੁਣਾਈ ਜਾਊਗਾ ਮੈਂ ਆਹ ਕੀਤਾ ਗੁਰੂ ਸਾਹਿਬ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਾਣੀ ਨਹੀਂ ਸੁਣਦਾ ਬਹੁਤ ਰੋਲ ਘਚੋਲਾ ਹੁਣ ਘਚੋਲਾ ਸ਼ਬਦ ਵੀ ਬੜਾ ਪਿਆਰਾ ਜਿਹਦੇ ਨਿਆਣੇ ਕਿਹੜੇ ਵਰਦੇ ਹੋਣੇ ਬਹੁਤ ਰੋਲ ਘਚੋਲਾ ਦਰ ਤੇ ਆਪਣੀ ਰੌਲਾ ਰੱਪਾ ਸੁਣਦਾ ਪਿਆ ਸ਼ਬਦ ਨੂੰ ਤੇ ਸੁਣਦਾ ਹੀ ਨਹੀਂ ਪਿਆ ਕਈ ਵਾਰੀ ਗੁਰਮੁਖੋ ਜਦੋਂ ਦੁਰਮਤ ਹੋਵੇ ਨਾ ਇਹ ਤੋਂ ਖਹਿੜਾ ਛਡਾਉਣਾ ਬੜਾ ਮੁਸ਼ਕਲ ਜੀ ਚਲੋ ਇੱਕ ਉਦਾਹਰਣ ਮੈਂ ਹੋਰ ਦਿੰਦਾ ਗੁਰੂ ਅੰਗਦ ਸਾਹਿਬ ਜੀ ਬਾਰੇ ਆਪ ਜੀ ਜਦੋਂ ਉਹਨਾਂ ਦੇ ਬਚਨ ਪੜੋਗੇ ਨਾ ਜਿਹੜੇ ਭੱਟਾਂ ਦੇ ਸੋਈਏ ਨੇ ਉਹਨਾਂ ਸਬਾਰੇ ਕਿਹਾ ਜਾਂਦਾ ਹੈ ਕਿਹਾ ਕੀ ਜਾਂਦਾ ਹੈ ਹਿਸਟਰੀ ਵੀ ਕਹਿੰਦੀ ਹੈ ਬਾਣੀ ਕਹਿੰਦੀ ਹੈ ਉਹਨਾਂ ਦੀ ਦ੍ਰਿਸ਼ਟੀ ਅੰਮ੍ਰਿਤ ਸੀ ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਅਮੈ ਦ੍ਰਿਸ਼ਟ ਸੁਭ ਕਰੈ ਖਰੈ ਅਗ ਪਾਪ ਸਕਲ ਮਲ ਇਹ ਗੁਰੂ ਅੰਗਦ ਦੇ ਬਾਰੇ ਹੈ ਇੱਕ ਉਹਨਾਂ ਦਾ ਜਿਹੜਾ ਬਚਨ ਹੈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਅੰਮ੍ਰਿਤ ਦ੍ਰਿਸ਼ਟੀ ਗੁਰੂ ਅੰਗਦ ਸਾਹਿਬ ਦੇ ਸਵੇਰੇ ਦਰਵਾਜ਼ਾ ਖੁੱਲਣ ਤੋਂ ਪਹਿਲਾਂ ਦੁਖੀ ਲੋਕ ਜਿਹੜੇ ਨੇ ਸੱਚੀ ਮੁੱਚੀ ਜੀ ਦੁਖਿਆਰੇ ਲੋਕ ਕਤਾਰਾਂ ਬਣਾ ਕੇ ਬੈਠੇ ਹੁੰਦੇ ਸਨ ਤੇ ਗੁਰੂ ਅੰਗਦ ਦੇਵ ਜੀ ਤੋਂ ਅੰਮ੍ਰਿਤ ਦ੍ਰਿਸ਼ਟੀ ਪੈਂਦੀ ਸੀ ਤੇ ਉਹਨਾਂ ਦੇ ਦੁੱਖ ਕੱਟੇ ਜਾਂਦੇ ਸਨ ਇੱਥੇ ਇੱਕ ਜਵਾਹਰ ਮਲ ਸੀ ਤੇ ਉਹਦਾ ਦੂਜਾ ਨਾਮ ਜਿਹੜਾ ਪ੍ਰਚਲਿਤ ਹੈ ਉਹ ਮਲੂਕਾ ਸ਼ਾਇਦ ਸੁਣਿਆ ਹੋਣਾ ਖਡੂਰ ਸਾਹਿਬ ਇਹ ਜ਼ਿਆਦਾ ਇੱਥੇ ਖੈਰੇ ਜੱਟ ਨੇ ਅੱਜ ਵੀ ਖਡੂਰ ਸਾਹਿਬ ਇਹ ਇੱਕ ਤਾਂ ਗੁਰੂ ਅੰਗਦ ਸਾਹਿਬ ਦਾ ਨਿੰਦਕ ਬੜਾ ਵੱਡਾ ਸੀ ਜਿੱਥੇ ਬਹਿਣਾ ਨਿੰਦਿਆ ਤੇ ਮੈਂ ਆਪ ਨੂੰ ਰੋਜ਼ ਇਹ ਗੱਲ ਕਰ ਰਿਹਾ ਜਿਸ ਦਿਨ ਆਪਾਂ ਸੱਚੇ ਹੋਈਏ ਨਿੰਦਿਆ ਸ਼ੁਰੂ ਹੋ ਜਾਏ ਅੰਦਰ ਨੂੰ ਹਰਟ ਤਾਂ ਬੜੀ ਕਰੇਗੀ ਪਰ ਇਹ ਗੱਲ ਚੇਤੇ ਰੱਖਿਓ ਨਿੰਦਕ ਨੂੰ ਏਡੂ ਵੱਡੀ ਸਜ਼ਾ ਹੀ ਕੋਈ ਨਹੀਂ ਜਿਹਨੂੰ ਨਿੰਦਿਆ ਦੀ ਆਦਤ ਪੈ ਗਈ ਏਡੂ ਵੱਡੀ ਕੋਈ ਸਜ਼ਾ ਨਹੀਂ ਕਿਉਂਕਿ ਉਹਨੂੰ ਸਜ਼ਾ ਦੀ ਤਿਆਰੀ ਹੋ ਚੁੱਕੀ ਉਹਦੀ ਇਹਨੇ ਬੜੀ ਨਿੰਦਿਆ ਕਰਨੀ ਤੇ ਸ਼ਰਾਬ ਬੜਾ ਪੀਣਾ ਤੇ ਇੱਥੇ ਕਿ ਜੋਗੀ ਸੀ ਤੇ ਖਡੂਰ ਸਾਹਿਬ ਉਹਨੇ ਗੁਰੂ ਸਾਹਿਬ ਦੇ ਵਿਰੋਧ ਇੰਨਾ ਕੁ ਬਕਣਾ ਗੰਦੀ ਸ਼ਬਦਾਵਲੀ ਮਹਾਰਾਜ ਨੇ ਫਿਰ ਵੀ ਕਹਿਣਾ ਕੋਈ ਨੀ ਚਲੋ ਈਰਖਾ ਇਧਾਨ ਸੀ ਹੋਇਆ ਕਿ ਸ਼ਰਾਬ ਪੀ ਪੀ ਕੇ ਨੂੰ ਮਿਰਗੀ ਦੇ ਦੌਰੇ ਪਾਉਣ ਲੱਗ ਪਏ ਇਹ ਮਲੂਕੇ ਚੌਧਰੀ ਨੂੰ ਮੈਂ ਕਿਹਾ ਇੱਕ ਹੋ ਸਕਦਾ ਕਿਤੇ ਜਵਾਹਰ ਮਲ ਆਪ ਨਾਮ ਪੜੋ ਦੋ ਨਾਂ ਇਹਦੇ ਨੇ ਇਹਨੂੰ ਦੌਰੇ ਪੈਣ ਲੱਗ ਪਏ ਮਿਰਗੀ ਦੇ ਤੇ ਕਿੰਨੇ ਕਿੰਨੇ ਘੰਟੇ ਦੌਰਾ ਪੈਣਾ ਕਿਸੇ ਨੇ ਕਿਹਾ ਇੱਕ ਕੰਮ ਕਰ ਤੂੰ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਚਲਾ ਜਾ ਚਲੋ ਉਹਨਾਂ ਕੋਈ ਤੈਨੂੰ ਕਿਹਾ ਤੇ ਨਹੀਂ ਪਰ ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਠੀਕ ਕਰ ਦਿੰਦੀ ਏ ਲੈ ਕੇ ਸੱਜਣ ਇਹਨਾਂ ਨੂੰ ਆ ਗਏ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਸਵੇਰੇ ਬਾਹਰ ਨਿਕਲੇ ਤੇ ਇਹਨੇ ਝੁੱਕ ਕੇ ਮੱਥਾ ਟੇਕਿਆ ਤੇ ਜਿਹੜੇ ਲੈ ਕੇ ਆਏ ਸਨ ਕਹਿੰਦੇ ਸੱਚੇ ਪਾਤਸ਼ਾਹ ਜੀ ਇਹਨੂੰ ਮਿਰਗੀ ਦਾ ਦੌਰਾ ਪੈਂਦਾ ਮਿਰਗੀ ਦਾ ਦੌਰਾ ਹੈ ਗੁਰੂ ਸਾਹਿਬ ਦੇਖ ਕੇ ਕਹਿੰਦੇ ਆ ਸ਼ਰਾਬ ਤਾਂ ਨਹੀਂ ਪੀਂਦਾ ਤੂੰ ਪਤਾ ਸੀ ਕਹਿੰਦਾ ਜੀ ਪੀਨਾ ਵਾ ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਸ਼ਰਾਬ ਪੀਣਾ ਛੱਡ ਦੇ, ਤੇਰੇ ਨਾਲ ਬਚਨ ਕੀਤਾ ਤੈਨੂੰ ਦੌਰਾ ਕਦੀ ਨਹੀਂ ਪਾਏਗਾ। ਹੁਣ ਫਿਰ ਬੇਨਤੀ ਹੈ, ਇਹ ਗੁਰੂ ਦੇ ਬਚਨ ਦੀ ਖੇਡ ਹੈ, ਆਹ ਸ਼ਰਤੀ ਬਸ, ਤੂੰ ਸ਼ਰਾਬ ਨਹੀਂ ਪੀਣਾ ਤੇ ਤੈਨੂੰ ਇਹ ਨਹੀਂ ਹੋਵੇਗਾ। ਉਂਝ ਮੈਂ ਫਿਰ ਬੇਨਤੀ ਕਰਾਂਗਾ ਕਿ ਗੁਰੂ ਘਰ ਦੇ ਵਿੱਚ ਭਾਵੇਂ ਉੱਥੇ ਲਿਖਿਆ ਬੱਜਰ ਕਹਿਤਾਂ ਵਿੱਚ ਤੰਬਾਕੂ ਹੀ ਲਿਖਿਆ, ਕਈ ਇਹ ਵੀ ਖੜਾ ਕਰ ਬਿੰਦਾ, ਦੱਸੋ ਜੀ ਸ਼ਰਾਬ ਕਿੱਥੇ ਲਿਖਿਆ? ਗੁਰੂ ਗ੍ਰੰਥ ਸਾਹਿਬ ਚ ਲਿਖਿਆ, ਦੁਰਮਤ ਮਦ ਜੋ ਪੀਵ ਤੇ ਬਿਖਲੀ ਪਤ ਕਮਲੀ, ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿਚ ਆਏ, ਆਪਣਾ ਪਰਾਇਆ ਨਾ ਪਛਾਣੀ ਖਸਮੋ ਧੁੱਕਾ ਧੱਕੇ ਖਾਏ, ਝੂਠਾ ਮਦ ਮੂਲ ਨਾ ਪੀਚੀ ਜੇ ਕਾ ਪਾਰ ਵਸਾਏ। ਸਾਡੇ ਪੰਜਾਬੀ ਦੇ ਕਵੀ ਧਨੀ ਰਾਮ ਜੀ ਚਾਤ੍ਰਿਕ, ਉਹਨਾਂ ਦੀਆਂ ਚਾਰ ਸਤਰਾਂ ਨੇ ਇਹਦੇ ਬਾਰੇ, ਉਹ ਕਹਿੰਦੇ ਕਿੱਕਰ ਦੀ ਚੜੇਲ ਸਿਰ ਚੜ ਕੇ ਬੰਦਿਓ ਜਿੰਨ ਬਣਾਏ। ਇਹ ਕਿੱਕਰ ਦੀ ਚੜੇਲ ਮੈਂ ਇੱਥੇ ਵਿਆਖਿਆ ਕਰਨ ਲੱਗਾ, ਮੈਨੂੰ ਇਹ ਨਾ ਸਮਝੋ ਚਲੋ ਪਿੰਡਾਂ ਚ ਅਸੀਂ ਵਹਿੰਦੇ ਆਏ ਸਭ ਕੁਝ ਐਵੇਂ ਪੜਦਾ ਕੀ ਪਾਣਾ। ਉਹਨਾਂ ਘੜੇ ਪਾਏ ਹੁੰਦੇ ਸਨ, ਡਰੰਮ ਰੂੜੀ ਚ ਦੱਬੇ ਹੁੰਦੇ ਸਨ ਤੇ ਵਿੱਚ ਉਹਦੇ ਗੁੜ ਪਾ ਦੇਣਾ, ਸੱਕ ਪਾ ਦੇਣੇ। ਮੈਂ ਇੱਕ ਵਾਰੀ ਕਥਾ ਕਰਦੇ ਇੱਥੇ ਕੀਤੀ, ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਏ, ਸਾਰਾ ਹੀ ਤਰੀਕਾ ਦੱਸਿਆ ਵੀ ਕਿਵੇਂ ਲੋਕੀ ਕੱਢਦੇ ਸਨ। ਉਹ ਕਿੱਕਰ ਦੇ ਸੱਕ ਪਾਉਂਦੇ ਸਨ, ਗੁੜ ਕਈ ਗੂਰ ਪਾ ਲੈਂਦੇ, ਜਿਹਦੇ ਕੋਲ ਚਾਰ ਪੈਸੇ ਉਹ ਸੰਤਰੇ ਪਾ ਲੈਂਦਾ ਸੀ। ਉਹ ਕਹਿੰਦਾ ਕਿੱਕਰ ਦੀ ਚੜੇਲ ਸਿਰ ਚੜ ਕੇ, ਅੱਜ ਤੂੰ ਪਾਇਆ ਚੜੇਲ ਬਣ ਗਈ ਏ, ਕਿੱਕਰ ਦੀ ਚੜੇਲ ਸਿਰ ਚੜ ਕੇ ਬੰਦਿਓ ਜਿੰਨ ਬਣਾਏ, ਇੱਜ਼ਤ ਅਣਖ ਸਿਹਤ ਤੇ ਪੈਸਾ ਚਾਰੇ ਬੰਨੇ ਲਾਏ। ਇੱਜ਼ਤ ਅਣਖ ਸਿਹਤ ਤੇ ਪੈਸਾ ਚਾਰੇ ਬੰਨੇ ਲਾਏ, ਐਸਾ ਅੰਨਾ ਜੱਫਾ ਮਾਰੇ ਮੜੀਆਂ ਤੀਕ ਨਾ ਛੱਡੇ, ਫਿਰ ਵੀ ਸ਼ੁਕਰ ਕਰੋ ਰੱਬ ਦਾ ਜੇ ਪਿਛਲਿਆਂ ਕੋਲ ਨਾ ਆਏ। ਕਹਿੰਦੇ ਜਿਹੜਾ ਮਰ ਗਿਆ ਮਰ ਗਿਆ, ਸ਼ੁਕਰ ਕਰੋ ਇਹਦੇ ਨਿਆਣਿਆਂ ਨੂੰ ਨਾ ਚੰਬੜ ਜਾਏ। ਮੈਂ ਫਿਰ ਬੇਨਤੀ ਕਰਾਂਗਾ, ਗੁਰੂ ਸਾਹਿਬ ਨੇ ਕਿਹਾ, ਕਹਿੰਦਾ ਜੀ ਸਤ ਬਚਨ ਨਹੀਂ ਕਰਦਾ ਜੀ, ਵਾਹਿਗੁਰੂ ਦੀ ਐਸੀ ਖੇਡ ਹੋ ਗਈ, ਉਹਦਾ ਦੌਰਾ ਹਟ ਗਿਆ। ਇਹ ਸਾਰੇ ਇਤਿਹਾਸਕਾਰਾਂ ਨੇ ਕੋਟ ਕੀਤਾ। ਹੁਣ ਦੁਰਮਤ ਜਿਹੜੀ ਹੁੰਦੀ ਹੈ, ਤਾਂ ਮੈਂ ਕਹਿੰਦਾ ਦੁਰਮਤ ਇੰਨੀ ਖਤਰਨਾਕ ਹੈ, ਪਤਾ ਨਹੀਂ ਜਿਵੇਂ ਕੈਂਸਰ ਦਾ ਇੱਕ ਸੈੱਲ ਰਹਿ ਜਾਏ ਫਿਰ ਪੂਰੀ ਬੋਡੀ ਨੂੰ ਗ੍ਰਿਫਤ ਵਿੱਚ ਲੈ ਜਾਂਦਾ, ਦੁਰਮਤ ਦਾ ਇੱਕ ਫੁਰਨਾ ਵੀ ਕਈ ਵਾਰੀ ਚੰਗੇ ਰਸਤੇ ਤੇ ਜਾਂਦਿਆਂ ਫਿਰ ਧੜਕਾ ਜਾਂਦਾ। ਉਹ ਖਿਆਲ ਹੀ ਹੁੰਦਾ ਹੈ ਨਾ। ਇੰਨੀ ਇਹਨੇ ਰੱਜ ਕੇ ਨਿੰਦਿਆ ਕੀਤੀ, ਇੱਕ ਦਿਨ ਇਹ ਫਿਰ ਉਹ ਜੋਗੀ ਦੀ ਸੰਗਤ ਚਲਾ ਗਿਆ, ਪੁਰਾਣਾ ਸਾਥੀ ਫਿਰ ਯਾਦ ਆ ਗਿਆ, ਕਿਤੇ ਉਹ ਮਤ ਫਿਰ ਉੱਠ ਪਈ। ਉਹਨੇ ਫਿਰ ਮਹਾਰਾਜ ਦੇ ਵਿਰੁੱਧ ਭੜਕਾਇਆ। ਉਹ ਆਪ ਸ਼ਕਾ ਸ਼ਿਕੇ ਚੰਗੀ ਕਰਦਾ ਸੀ, ਤੁਸੀਂ ਦੇਖਿਆ ਹੋਣਾ ਉੱਥੇ ਜਿੰਨੇ ਆ ਗੋਰੀ ਮਤ ਕਹੇ, ਦੂਜੇ ਜਿਹੜੇ ਤਾਂਤਰਿਕ ਮਤ ਨੇ, ਰੱਬ ਮੇਰ ਕਰੇ, ਸ਼ੁਕਰ ਕਰੋ ਰੱਬ ਦਾ ਗੁਰੂ ਨਾਨਕ ਨੇ ਸਾਨੂੰ ਸੱਚੀ ਸੁੱਚੀ ਸਿੱਖੀ ਦਿੱਤੀ। ਸਾਡੇ ਪੰਜ ਕਕਾਰ ਨੇ, ਉਹਨਾਂ ਦੇ ਪੰਜ ਮਕਾਰ ਨੇ, ਮਾਸ ਮੱਛਲੀ ਮੈਥਨ, ਇਹ ਸਾਰੇ ਉਹਨਾਂ ਦੇ ਪੰਜ ਨੇ, ਮੰਮੇ ਤੋਂ ਸ਼ੁਰੂ ਹੁੰਦੇ ਆ। ਉਹਨੂੰ ਜੀ ਜੋਗੀ ਨੇ ਸ਼ਰਾਬ ਚਾ ਪਿਆਇਆ, ਰੱਜ ਗਿਆ, ਨਾਲ ਉਹਨੂੰ ਚੰਗੀ ਤਰ੍ਹਾਂ ਪੰਪ ਕਰ ਦਿੱਤਾ। ਉਹਦਾ ਮਹਾਰਾਜ ਦੇ ਘਰ ਦੇ ਸਾਹਮਣੇ ਉਹਦਾ ਚਬਾਰਾ ਸੀ, ਹਵਾ ਚੱਲੀ, ਇਹ ਚਬਾਰੇ ਉੱਤੇ ਚੜ ਗਿਆ ਅਟਾਰੀ ਦੇ। ਮਹਾਰਾਜ ਜੀ ਨੇ ਬੜੇ ਭੱਦੇ ਸ਼ਬਦ ਵਰਤੇ, ਕਹਿੰਦਾ ਦੇਖ ਆ ਮੈਂ ਛੱਡ ਦਿੱਤੇ, ਮੈਂ ਪੀ ਲਿਆ ਅੱਜ, ਕਿੱਥੇ ਤੇਰਾ ਰੱਬ, ਕਿੱਥੇ ਆ ਜੋ ਬੋਲਿਆ, ਰੱਬ ਦੀ ਖੇਡ ਵਾਪਰੀ, ਨਸ਼ਾ ਹੀ ਇੰਨਾ ਸੀ, ਚਬਾਰੇ ਤੋਂ ਫੈਰ ਤਿਲਕਿਆ ਗਲੀ ਚ ਪਟਾਕ ਕਰਕੇ ਡਿੱਗਾ ਨਾਲ ਹੀ ਮਰ ਗਿਆ। ਪਰ ਸਤਿਗੁਰਾਂ ਨੇ ਫਿਰ ਵੀ ਪਾਠ ਕੀਤਾ। ਮਹਾਰਾਜ ਕਹਿੰਦੇ ਨੇ ਇਹ ਕਦੀ ਦੁਰਮਤ ਅੰਦਰ ਵਸੀ ਸੀ, ਉਹ ਫੁਰਨੇ ਨਹੀਂ ਸਨ ਮਰੇ, ਫੁਰਨਾ ਫਿਰ ਇਹਨੂੰ ਮਾਰ ਗਿਆ। ਉਹ ਮੈਂ ਫਿਰ ਬੇਨਤੀ ਕਰਾਂਗਾ, ਇੱਕ ਨਸ਼ਾ ਹੈ ਵੀ ਜਿਵੇਂ ਇਹ ਹੈ, ਉਹ ਵੀ ਬਾਬਰਾ ਹੋ ਗਿਆ। ਇੱਥੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜਿਵੇਂ ਨਸ਼ਈ ਬੰਦਾ ਕਿਸੇ ਦੀ ਗੱਲ ਨਹੀਂ ਸੁਣਦਾ, ਜਿਹਨੂੰ ਮਾਇਆ ਦਾ ਨਸ਼ਾ ਹੋ ਜਾਏ ਪਿਆਰੇ, ਉਹ ਗੁਰੂ ਦੀ ਕਿਹੜੀ ਸੁਣਦਾ, ਰੱਬ ਦੀ ਕਿਹੜੀ ਸੁਣਦਾ। ਮਦ ਮਾਇਆ ਕਹਿ ਭਇਓ ਬਾਬਰੂ ਹਰ ਜਸ ਨਹਿ ਉਚਰੈ। ਫਿਰ ਕੀ ਕਰਦਾ ਜੀ, ਕਰ ਪਰਪੰਚ, ਪਰਪੰਚ ਦਾ ਅਰਥ ਪਖੰਡ, ਜਗਤ ਕੋ ਦਹਿਕੈ, ਦਹਿਕੈ ਦਾ ਅਰਥ ਨਾ ਠੱਗਣਾ, ਲੁੱਟਣਾ ਕਹਿ ਲੋ, ਕਿ ਪਖੰਡ ਕਰ ਕਰਕੇ ਦੁਨੀਆਂ ਨੂੰ ਠੱਗ ਰਿਹਾ। ਮਹਾਰਾਜ ਕਹਿੰਦੇ ਨੇ ਆਪ ਨੂੰ ਉਧਰ ਭਰੇ, ਆਪਣੇ ਢਿੱਡ ਨੂੰ ਭਰਨ ਲਈ, ਆਪਣੇ ਪੇਟ ਨੂੰ ਭਰਨ ਲਈ ਪਖੰਡ ਕਰਦਾ ਪਿਆ, ਪਰਪੰਚ ਕਰ ਰਿਹਾ, ਜਗਤ ਨੂੰ ਠੱਗ ਰਿਹਾ। ਸਤਿਗੁਰੂ ਇੰਨੀ ਗੱਲ ਕਹਿ ਕੇ ਹੁਣ ਅਗਲੀ ਉਦਾਹਰਣ ਦਿੰਦੇ ਨੇ स्वान पूछ ज्यों होए ना सूदो, ये अगे भी वचन आएगा, स्वान पूछ ज्यों पयो ना सूदो भी आएगा। स्वान दा अर्थ कुत्ता, कुत्ते दी पूछल नू महाराज कहते जिन्ना मर्जी खिचो ने टेढ़ी दी टेढ़ी रहनी। उसाने बजुर्ग कहते होंगे सन कुत्ते दी पूछल 12 साल वंजली च पाई फिर भी टेढ़ी दी टेढ़ी सी। जे वांस लै लो सीधा भी कुत्ते दे पिछे वांस बन के उसकी पूछल वांस पा के पिछो रस्सा बन छो भी सीधी हो जाएगी। याद रखियो वांस टेढ़ा सीधा हो जाएगा, पूछ कोई नहीं सीधी होनी। फिर मेरी अर्ज कह जेडे वांस टेढ़े होंगे ने तुहानू पता होना अपने पंजाब च, मैं अज भी बैठे भाई मंगल सिंह मैं कहिंदा सां भी ये जो कुछ मैं बोल रहा मैं कुछ भी वखरा नहीं बोल रहा, जो कुछ गुरु ग्रंथ साहिब च लिखा है वह बोल रहा वा। ते अपनी पीढ़ी भुल गई ते अगर पोतियां तक जांदिया की बनूगा, मुथाज हो जाएंगे असि साडे बोलण वालियां दे जे आपनी बाणी पढ़ांगे। तो जदों वांस टेढ़े लियांदे सन ना जी उन्हां नूं अग ते तपात पा के सिद्धियां कर लैंदे आ। तो जे मान लो वांस वांस दे विच कुत्ते पूछल विच पाई रखो टेढ़ी दी टेढ़ी रहनी है। गुरु तेग बहादुर कहिंदा कुत्ते दी पूछले वाहगुरु एडा सख्त शब्द, कहिंदे कुत्ते दी पूछ है रात नूं तैयारी करके सौंदा दिने फिर वह एक कर्म कर लग पैंदा है। सवान पूज्यो होए ना सूदो, नहीं सीधा हो रहा एदा मन नूं कह रहा कहो ना कान धरै। एदा पाठ आपां कान करांगे हां बाणी च जे हां थले ला दिता ते कृष्ण बन जाएगा। कान नहीं करना, कान कान इत्थे सतगुरु कहिंदे ने कहो ना कान धरे धरे, साडे कह नूं कान च नहीं सुनदा। कुत्ते दी पूंछ दी तरह उही टेढ़ा उही खसलता इहदियां। ते अगे महाराज फिर अखीर ते ना तरस दे घर च आउंदे आ इन्ना झिड़क चुड़ के ना। यह वैसे झिड़कां भी मिठियां ने, जे गुरु झिड़कै तां मीठा लागै। अखीर ते आखिर मां बाप है ना, गुरु कदी नहीं बां छड्दा हुंदा। संत बाबा अतर सिंह कहिंदे हुंदे सन कि असी कहने जरूर आ, मैं एक बार कहा कि गुरु साहब जी ने असी गुरु की उंगल पकड़ लीए। कहने मैं ते कहना ना मेरी हाथ कमजोर है, मेरी कमजोर पकड़ नाल उंगली निकल जानी है, गुरु जी तुसी मेरी बांह घुट के पकड़ लो, तेरी पकड़ मजबूत है तुसी छड़ना नहीं। खीर ते वेखो ये ना कहना गुरु तेग बहादुर बैराग की मूर्त ने, कहने ने कहो नानक भज राम नाम नित। कहने जे तेन ये शब्द सुन के तेरे मन नूं कुछ लगे तू रोज राम नाम भजिया कर सिमरिया कर, ती की होवेगा जाते जिस करके जिदी बदौलत काज सरै तेरी जिंदगी दा कारज जिहड़ा मनुखा दीदा उस सिरे लग जाएगा, सरै दर ते सफलता मिल जाएगी। इयों कहां जी सारे शब्द विच जिहड़ी ओ शक्ति है जिहड़ी समझदी है सियाणप रखदी है। सतगुरु कहिंदे आ कि जे ओ भैड़े पासे चल पई उन्हें मन नूं नहीं टिकन देना। समाप्ति ते कबीर जी तां कहिंदे आ कहिंदे हुण मैनूं समझ पै गई कि मन क्यों नहीं टिकदा। कहो कबीर प्रगट पई खेड लेले को चूगा नित पेट, राम रमत मत प्रगट ही आई कहो कबीर गुरु सोझी पाई। ये चार तुकां च बख्शिश कीती। आप सब नूं पता है भी भेड़ दा लेला हुंदा बकरी दा मेमना हुंदा। कहिंदे उल्टी खेड होगी कहो कबीर प्रगट पई खेड, इस गल दी मैनूं शरेआम समझ पैगी लेले को चुंगा नित भेड़। हालां भेड़ नूं लेले ने चुंगना सी, जिधर भेड़ जाएगी उहदे पिछे लेला जाना चाहीदा। इत्थे कहिंदे उल्टा काम बिगड़ गया, इधर जिधर लेला जांदा भेड़ उहदे पिछे तुरी फिरदी। इत्थे भेड़ दा अर्थ मत ते लेला दा अर्थ मन। चाहीदा यह सी कि मत उच्ची हुंदी ते मन पिछे तुरदा। हुण काम उल्टा हो गया, मन अगे अगे भज्जे फिरदा, मत इहदे पिछे भेड़ बन के तुरी पैंदी। कबीर जी फिर यह किवें सिद्धी होई? कहन लगे राम रमत मत प्रगटी आई। जदों प्रभु दा सिमरन कीता सिमरन विचों फिर समत निकली। यह फिर कहो कबीर गुर सोझी पाई, यह गुरु ने सानू समत दित्ती। इनियां को बेनतियां प्रवान करियो, कल नू सतगुरु ਸਾਨੂੰ ਉਸ ਹਕੀਕਤ ਤੋਂ ਜਾਣੂ ਕਰਾਣਗੇ ਸਭ ਕੁਝ ਜੀਵਤ ਕੋ ਵਿਵਹਾਰ।